उसी दिवस तै खालसे लगे उपसारोन पांच पचासन सैकड़न रालनित सिंह खलोन।
वाहेगुरु जी का खालसा, वाहेगुरु जी की फतेह। जुगो जुग अटल शब्द गुरु वाणी के वोहित चवर तख दिमालिक दसा पातशाह जी के आत्मक ज्योत स्वरूप साहेब श्री गुरु ग्रंथ साहेब जी दे हजूर सुभावान गुरु सवारे गुरु प्यारे खालसा सतसंग जनों वड्डे भाग हन अपने सभना दे जिन्हां ते सतगुरां जी ने किरपा करदे होया सत संगत करन दा सुभागा समां बख्शिया है। सतगुरां जी दी अमृतमई बाणी दे कीर्तन गुरु घर दे कीर्तनियां दी रसां द्वारा सरवण कीते हन। हुण समां बणिया है श्री गुरु पंथ प्रकाश ग्रंथ दी कथा दा। 1699 दी विसाखी ते सतगुरु गुरु गोबिंद सिंह महाराज जी ने सारे सिखां नूं विशेष हुक्मनामे भेज के बुलाउणा कीता और विसाखी वाले दिन सतगुरां जी ने आए हुए समूह संगतां दे विचों पंज सिखां दे सीसां दी मंग कीती। पंज सिख खड़े होए सतगुरां जी नूं अपने सीस भेट कीते। उन्हां नूं सतगुरां जी ने खंडे वाटे दा अमृत छका के पंज प्यारियां दा खिताब बख्शिया खालसा पंथ कहा ते नाल ही सतगुरां जी ने आप खंडे वाटे दा अमृत छकना कीता। आप श्री गुरु गोविंद राय तो श्री गुरु गोविंद सिंह जी बने। उस तो अगे सतगुरां जी ने सिखी दे प्रचार दे लई पंजा सिंघां नूं हुक्म कीता वी भाई हुण जाओ जिथे भी पंज सिख ने समझो धर्मशाला ही है वह गुरुद्वारे ही है किसे ने कोई शंका नहीं करना खंडे वाटे दा अमृत छका सकते ने ते संगत बिना शंके तो छक सकती है। इस तरह श्री पटना साहब वल और होर सारे इलाके दे विच उत्तर दक्षण पूर्व पछम दे विच सतगुरां जी ने सिंघां नूं भेजना कीता। स्वयं सिख पंथ दा प्रसार हो रहा है। इथों कथा दी रंभता हुंदी है। आओ रसना ते मुख नूं करिए पवित्र। बोलो जी सतनाम श्री वाहेगुरु साहिब जीओ। सतनाम श्री वाहेगुरु साहिब जीओ।
दुएरा उसी दिवस ते खालसे लग्यो पसारोन।
जिस दिन तो सतगुरां जी ने खालसे पंथ दी साजना कीती उसे दिन तो प्रसार शुरू होया पसारा होया।
पंज पचासन सैकड़न रलनित सिंह खलोन।
किते पंज किते पंजाह ते किते सौ इस तरह सिख इकट्ठे होके खलोंदे हन।
जो पई यो सतगुर कम सब खालसे दियो।
इस तरह सतगुरां जी ने सारी जिहड़ी जिम्मेवारी है वो खालसे पंथ नूं सौंप दित्ती है।
प्यार खालसा सब था कियो।
सारियां थावां ते सतगुरां जी ने खालसे नूं ਮੁਖਤਿਆਰ ਬਣਾ ਦਿੱਤਾ।
ਦੱਖਣ ਪੂਰਬ ਉੱਤਰ ਵਾਏ,
ਦੱਖਣ ਪੂਰਬ ਪੱਛਮ ਪੂਰਬ ਵੱਲ,
ਪੱਛਮ ਮਦਬੀ ਦੇ ਕਲਾਏ,
ਪੱਛਮ ਵੱਲ ਵੀ ਸਿੱਖਾਂ ਨੂੰ ਭੇਜਿਆ ਪ੍ਰਸਾਰ ਦੇ ਲਈ।
ਦੋਹੇਰਾ ਅੰਮ੍ਰਿਤਸਰ ਪਟਣਾ ਵਿਖੇ ਜੈ ਜੈ ਗੁਰ ਨਿਜ ਠੌਰ।
ਜਿੱਥੇ ਜਿੱਥੇ ਪਹਿਲੇ ਗੁਰੂ ਸਾਹਿਬਾਨ ਨੇ ਰਹਿ ਕੇ ਕੇਂਦਰ ਬਣਾ ਕੇ ਪ੍ਰਚਾਰ ਕਰਨਾ ਕੀਤਾ, ਸ੍ਰੀ ਅੰਮ੍ਰਿਤਸਰ, ਗੋਇੰਦਵਾਲ, ਖਡੂਰ ਸਾਹਿਬ, ਪਟਨਾ, ਇਨ੍ਹਾਂ ਸਾਰੀਆਂ ਥਾਵਾਂ ਤੇ
ਪੁਚੰਗੀ ਭੇਜੇ ਮੁਖਤਿਆਰ ਕਰ, ਦਿਲਾਸਨ ਸਿਉ ਕਰ ਗੌਰ।
ਪੁਚੰਗੀ ਤੋਂ ਭਾਵ ਪੰਜਾਂ ਪਿਆਰਿਆਂ ਤੋਂ ਹੈ, ਜਿਨ੍ਹਾਂ ਨੂੰ ਸਾਰੀਆਂ ਥਾਵਾਂ ਤੇ ਲਲਾਸਾ ਦਿੱਤਾ ਵੀ ਧਿਆਨ ਰੱਖਣਾ, ਆਪਾਂ ਖਾਲਸੇ ਪੰਥ ਦਾ ਪ੍ਰਚਾਰ ਕਰਨਾ, ਪ੍ਰਸਾਰ ਕਰਨਾ।
ਜੋ ਪਈ ਦਈ ਪ੍ਰਵਾਨਗੀ ਸਭ ਗੁਰ ਠੌਰ।
ਪੰਜਾਂ ਪਿਆਰਿਆਂ ਨੂੰ ਸਤਿਗੁਰਾਂ ਜੀ ਨੇ ਪ੍ਰਵਾਨਗੀ ਦੇ ਦਿੱਤੀ ਹੈ ਸਾਰੀਆਂ ਥਾਵਾਂ ਤੇ।
ਜੇ ਪਾਹੁਲ ਮਿਲੇ ਖੁਦ ਤੁਰ,
ਜਿੱਥੇ ਵੀ ਪੰਜ ਮਿਲਦੇ ਹਨ ਉਹ ਖੰਡੇ ਬਾਟੇ ਦਾ ਅੰਮ੍ਰਿਤ ਉਨ੍ਹਾਂ ਨੇ ਆਪ ਛਕਿਆ ਹੋਵੇ।
ਜੈ ਜੈ ਪੰਜ ਪੁਚੰਗੀ ਹੋਏ,
ਜਿੱਥੇ ਵੀ ਪੰਜ ਪੰਜ ਪੁਚੰਗੀ ਹਨ, ਪੰਜ ਪਿਆਰੇ ਹਨ,
ਗੁਰਦੁਆਰੇ ਤੁਲ ਮਨ ਲਿਓ ਸੋਏ।
ਸਾਹਿਬ ਜੀ ਕਹਿੰਦੇ ਗੁਰੂ ਦੇ ਸਮਾਨ ਹੀ ਮਨ ਲੈਣਾ।
ਪੰਜ ਪੁਜੰਗੀ ਜੈ ਇਕੱਤਰ ਹੋਏ,
ਜਿੱਥੇ ਵੀ ਪੰਜ ਪਿਆਰੇ ਇਕੱਠੇ ਹੁੰਦੇ ਹਨ,
ਤਕ ਪਾਉਲ ਕਰ ਪਿਆਵੇ ਸੋਏ,
ਹੁਣ ਤੇ ਉਹ ਉਥੇ ਅੰਮ੍ਰਿਤ ਛਕਾ ਸਕਦੇ ਨੇ। ਇਹ ਅਧਿਕਾਰ ਹੈ ਪੰਜਾਂ ਪਿਆਰਿਆਂ ਨੂੰ।
ਪੰਜ ਪੁਜੰਗੀਆਂ ਤੇ ਅਰਦਾਸ ਕਰਾਓ, ਜੋ ਮੰਗੋ ਸੋਈ ਫਲ ਪਾਓ।
ਇਹ ਵੀ ਸਤਿਗੁਰਾਂ ਜੀ ਨੇ ਵਿਧਾਨ ਬਣਾਇਆ ਵੀ ਜਦੋਂ ਭਾਈ ਕੋਈ ਅਰਦਾਸ ਕਰਾਉਣੀ ਹੈ ਤਾਂ ਉਹ ਵੀ ਪੰਜਾਂ ਤੋਂ ਕਰਾਉਣਾ ਕਰੋ, ਤੇ ਜੋ ਮੰਗੋਗੇ ਉਹ ਫਲ ਤੁਹਾਨੂੰ ਮਿਲੇਗਾ। ਇਹ ਫੈਸਲਾ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿਚ ਪਹਿਲਾਂ ਦੇ ਦਿੱਤਾ ਵੀ ਇਕ ਸਿੱਖ, ਦੋਏ ਸਾਧ ਸੰਗ, ਪੰਜੀ ਪਰਮੇਸ਼ਰ। ਪਰਮਾਤਮਾ ਨੇ ਸੰਸਾਰ ਦੀ ਰਚਨਾ ਪੰਜਾਂ ਤੱਤਾਂ ਤੋਂ ਕੀਤੀ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਵੀ ਇਕ ਸਿੱਖ ਹੈ। ਅਗਰ ਦੋ ਸਿੱਖ ਹੋ ਜਾਂਦੇ ਨੇ ਤਾਂ ਸਾਧ ਸੰਗ ਹੈ। ਕਿਵੇਂ? ਦੋਏ ਸਿੱਖ ਗੁਰੂ ਦੀ ਗੱਲ ਕਰਦੇ ਨੇ, ਦੋਵੇਂ ਸਿੱਖ ਪਰਮਾਤਮਾ ਦੀ ਗੱਲ ਕਰਦੇ ਨੇ, ਵੀ ਆਪਣੀਆਂ ਗੱਲਾਂ ਮਾਰੀ ਜਾਂਦੇ ਨੇ। ਉਹ ਸਾਧ ਸੰਗਤ ਦੀਆਂ ਵੀ ਦੋ ਸੁੱਖ ਬੈਠੇ ਸਾਧ ਸੰਗ ਨਹੀਂ, ਦੋਏ ਸਾਧ ਸੰਗ। ਜਿੱਥੇ ਦੋਏ ਸਿੱਖ ਗੱਲ ਕਰਦੇ ਗੁਰੂ ਦੀ ਪਰਮਾਤਮਾ ਦੀ, ਉਹ ਉਥੇ ਸਾਧ ਸੰਗਤ ਹੈ, ਤੇ ਜਿੱਥੇ ਪੰਜ ਹੋ ਜਾਣ ਕਹਿੰਦੇ ਉਥੇ ਫਿਰ ਪਰਮੇਸ਼ਰ ਹੀ ਹੈ। ਉਹ ਇਸ ਤਰ੍ਹਾਂ ਸਤਿਗੁਰਾਂ ਜੀ ਨੇ ਪੰਜਾਂ ਨੂੰ ਅਧਿਕਾਰ ਦਿੱਤਾ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣ ਦਾ, ਜਿੱਥੇ ਚਾਹੁਣ ਅੰਮ੍ਰਿਤ ਛਕਾ
ਸਕਦੇ ਨੇ। ਔਰ ਫਿਰ ਉਹ ਅਰਦਾਸ ਜਿਹੜੀ ਹੈ ਉਹ ਵੀ ਭਾਈ ਪੰਜਾਂ ਦੇ
ਕੋਲੋਂ ਕਰਾਉਣੀ ਹੈ।
ਗੁਰਦੁਆਰਨ ਚੜਾਵੇ ਸਿੰਘੀ ਖਾਏ,
ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਚੜ੍ਹਤ ਹੈ ਉਹਦਾ ਅਧਿਕਾਰ ਵੀ ਵਰਤਣ ਦਾ ਸਿੰਘਾਂ ਨੂੰ ਦੇਣਾ ਕੀਤਾ।
ਜੇ ਬਚ ਰਹੇ ਤੋ ਮੈਂ ਪਹੁੰਚਾਏ,
ਪਹਿਲਾਂ ਤੁਸੀਂ ਆਪਣਾ ਖਰਚਾ ਉੱਥੇ ਦਾ ਕਰੋ ਜਿੱਥੋਂ ਤੋਂ ਵੀ ਹੈ, ਜੇ ਤੁਹਾਡੇ ਕੋਲ ਬਚਤ ਹੁੰਦੀ ਹੈ ਤੁਹਾਡਾ ਸਰਗਿਆ,
ਦੇ ਚਿੱਠੇ ਵੱਲ ਸੰਗਤ ਘੱਲ।
ਗੁਰੂ ਜੀ ਨੇ ਹੁਕਮਨਾਮੇ ਜਿਹੜੇ ਹਨ ਉਹ ਸਾਰੀਆਂ ਸੰਗਤਾਂ ਵੱਲ ਭੇਜ ਦਿੱਤੇ ਨੇ।
ਪਾਹੁਲ ਲੋ ਆਏ ਚੱਲ,
ਭਾਈ ਸਾਰੇ ਆ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਕਰੋ।
ਖੰਡੇ ਪਾਉਲ ਪੀ ਹੋਵੇ ਤੇਜ ਧਾਰੀ,
ਖੰਡੇ ਦਾ ਅੰਮ੍ਰਿਤ ਛਕ ਕੇ ਫਿਰ ਤੇਜ ਧਾਰੀ ਹੋਣਾ ਕਰੋ, ਤੁਹਾਡੇ ਤੇਜ ਦੇ ਧਾਰਨੀ ਹੋ, ਤੁਹਾਡਾ ਤੇਜ ਪ੍ਰਤਾਪ ਬਣੇ।
ਲੋ ਤੁਰਕਨ ਕਲਾਵ ਤੁਮ ਮਾਰੇ,
ਜਿਹੜੀਆਂ ਤੁਸੀਂ ਨਿੱਤ ਸ਼ਿਕਾਇਤਾਂ ਕਰਦੇ ਹੋ ਵੀ ਕਿਤੇ ਤੁਹਾਨੂੰ ਪਹਾੜੀਆਂ ਨੇ ਘੇਰ ਲਿਆ, ਕਿਤੇ ਤੁਰਕਾਂ ਨੇ ਘੇਰ ਲਿਆ, ਇਨ੍ਹਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੋਵੋ।
ਖੰਡੇ ਪਾਉਲ ਮੈਂ ਭਈ ਅਬ ਕਲਾ,
ਇਹ ਖੰਡੇ ਵਾਟੇ ਦੇ ਅੰਮ੍ਰਿਤ ਦੇ ਵਿਚ ਸਾਰੀ ਕਲਾ ਵਰਤਦੀ ਹੈ ਗੁਰੂ ਦੀ।
ਤੁਕ ਜਾਓ ਗੋ ਨਟ पंथ अटला।
ये जेड़ा तुरक ने ए सारे भज जाणगे ते जेड़ा तुरक है ओ अटल रहेगा।
दोहेरा सतगुर की ने बचन जो ले मजैलन मल मन।
जेड़े बचन सतगुरां जी ने कीते ने ओ मजैल सिखा ने मन ले हन।
औरन भी जिन किन मन्ने पए पागे उन तन।
ओ भी सारे धनता दे जोग हो गए जिन्हां ने सतगुरां जी दे बचन नु मन लिया।
जो पए एम खालसे पंथ पयो उत्पन्न।
इस तरीके दे नाल ए खालसा पंथ उत्पन्न होया।
एक सतगुर बोहे प्रसन्न।
जिनू वेख के सतगुरु जी प्रसन्न होए ने खुश होए हन। सिख दा ते गुरु दा संबंध आपस विच इस तरह ही है जिवें प्यो ते पुत्र दा हुंदा है। एक जन्म साडा माता पिता तो होया एक गुरु तो। सतगुर के जन्मे गवन मिटाया। पिता का पुत्र कहना मन्ने ते पिता खुश है कि सब कुछ का मालक अपने पुत्र नू बना दिंदे। इसे तरह ही सतगुरु जी उन्हां सिखां ते खुश हन जेड़े सिख गुरु का बचन मानते ने गुरु दे हुक्म नू मानते ने। जिन्हां ने सतगुरां जी का वचन मंनिया किसे तरह का किंतु परंतु नहीं किया। कई पहले गुरुआ ने अमृत नहीं छकाया कि हुण कोई छकना जरूरी हो गया। किसे तरह का किंतु परंतु नहीं किया क्योंकि जोत ओही है जो गुरु नानक साहब जी दी है। जोत उहा जोत साहे सकाया फेर पलटिए। ते गुरु गोविंद सिंह जी महाराज कहंदे अमृत छक लो भाई सिखा ने मान लिया ते सतगुरु जी खुश हो गए उन्हां ते।
सतगुर खालसा शस्त्र पड़ावे।
शस्त्र जेड़े ने ओ पक्के तौर ते पकड़ा दिते ने। गुरु नानक साहब जी ने गुरु अर्जन देव जी महाराज तक इस तरह ही चलदा आ। गुरु अर्जन देव महाराज जी की शहीदी तो बाद सतगुरु हरगोबिंद साहब महाराज जी ने मीरी पीरी दियां किरपाना पहनियां ते नाल फिर सतगुरां जी ने सिखां दे हत्थां विच शस्त्र पकड़ाए। हुण शस्त्र हन सारियां कोल ही ने। फिर भी कई ना रखदे सन कहिंदे वी असीं किहड़े लड़ना है साडा वी काम इही है वी आपां किहड़े लड़ना है। ਸਾਨੂੰ ਕੋਈ ਪੁੱਛੇ ਵੀ ਲੜਾਈ ਦਾ ਕੋਈ ਭਵਿੱਖ ਹੋਇਆ ਕਰਦੇ ਵੀ ਲੜਾਈ ਕਿੱਥੇ ਹੋਊਗੀ। ਦੁਸ਼ਮਣ ਦਾ ਕੋਈ ਪਤਾ ਹੋਇਆ ਕਰਦੇ ਵੀ ਕਿੱਥੇ ਟੱਕਰ ਜਾਊ। ਆਪਾਂ ਛੱਡਤੇ ਵੀ ਸਾਨੂੰ ਤਾਂ ਇਹਨਾਂ ਦੀ ਲੋੜ ਨਹੀਂ ਹੈ। ਧਰਮ ਨੂੰ ਇੱਕ ਪਾਸੇ ਰੱਖ ਕੇ ਵੇਖਿਓ ਆਪਣੇ ਬਜ਼ੁਰਗਾਂ ਨੂੰ ਵੇਖਿਓ। ਉਹ ਜਦੋਂ ਘਰੋਂ ਤੁਰਦੇ ਸਨ ਨਾ ਸੋਟੀ ਤਾਂ ਉਹਨਾਂ ਦੇ ਕੋਲ ਹੁੰਦੀ ਸੀ। ਦੋ ਚੀਜ਼ਾਂ ਪੱਕੀਆਂ ਇੱਕ ਪਰਨਾ ਤੇ ਇੱਕ ਸੋਟੀ। ਉਸ ਤੋਂ ਬਿਨਾਂ ਬਜ਼ੁਰਗ ਤੁਰਦੇ ਨਹੀਂ ਸਨ। ਇਹ ਪਤਾ ਹੀ ਨਹੀਂ ਹੈ ਕੋਈ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਕਹੋ ਦੁਸ਼ਮਣ ਨਹੀਂ ਹੈ ਤਾਂ ਸਾਰੀਆਂ ਸੜਕਾਂ ਜਿਹੜੀਆਂ ਕੁੱਤਿਆਂ ਦੇ ਨਾਲ ਸੰਡਿਆਂ ਦੇ ਨਾਲ ਭਰੀਆਂ ਪਈਆਂ ਨੇ ਤੇ ਰੋਜ਼ ਦੋ ਚਾਰ ਨੂੰ ਮਾਰ ਦਿੰਦੇ ਨੇ। ਕਿਉਂ ਆਪਾਂ ਕੋਲ ਡੰਡਾ ਨਹੀਂ ਰੱਖਦੇ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅਸੀਂ ਕਹਿੰਦੇ ਸ਼ਾਸਤਰ ਦੀ ਲੋੜ ਨਹੀਂ ਹੈ। ਇਹਨਾਂ ਨਾਲ ਹੀ ਪਹਿਲਾਂ ਦੇਖ ਲਓ ਵੀ ਸਿੱਝ ਲਾਂਗੇ ਆਪਾਂ। ਸੜਕਾਂ ਭਰੀਆਂ ਪਈਆਂ ਨੇ ਡੰਡਾ ਆਪਾਂ ਰੱਖਦੇ ਨਹੀਂ ਹੈ। ਕਲਗੀਧਰ ਪਾਤਸ਼ਾਹ ਜੀ ਨੇ ਹੁਣ ਪੱਕਾ ਕਰ ਦਿੱਤਾ ਵੀ ਸਿੱਖ ਨੇ ਸ਼ਾਸਤਰ ਤੋਂ ਬਿਨਾਂ ਰਹਿਣਾ ਹੀ ਨਹੀਂ। ਹਰ ਵਕਤ ਸ਼ਾਸਤਰ ਕੋਲ ਰੱਖਣਾ ਭਾਈ। ਪੱਕਾ ਕਰ ਦਿੱਤਾ ਸਿੱਖ ਦੇ ਲਈ ਸ਼ਾਸਤਰ।
ਪੰਥ ਪੁਸ਼ਾਕ ਪਹਿਰਾ ਮੈਂ।
ਤਰ੍ਹਾਂ ਤਰ੍ਹਾਂ ਦੀਆਂ ਪੁਸ਼ਾਕਾਂ ਸਿੱਖ ਪਹਿਨਦੇ ਹਨ।
ਮਦ ਸਤਿਗੁਰ ਮੈਂ ਮੰਜੀ ਡਹਾਏ।
ਗੁਰੂ ਜੀ ਆਪ ਖਾਲਸੇ ਦੇ ਵਿਚਕਾਰ ਬੈਠਦੇ ਹਨ ਮੰਜੀ ਡਾਹ ਕੇ।
ਮੇਰੇ ਖੜੇ ਸਿੰਘ ਸ਼ਸਤਰ ਲਗਾਏ।
ਚਾਰੇ ਪਾਸੇ ਸਿੰਘ ਸ਼ਸਤਰ ਧਾਰੀ ਖੜੇ ਹੁੰਦੇ ਹਨ।
ਜਿਮ ਗੋਪਨ ਮਦ ਕਾਨ ਬਿਰਾਜੈ,
ਜਿਵੇਂ ਗੋਪੀਆਂ ਦੇ ਵਿਚ ਕ੍ਰਿਸ਼ਨ ਜੀ।
ਜਿਮ ਸਤਿਗੁਰ ਸਿੰਘ ਮਦ ਛਾਜੈ,
ਇਸੇ ਤਰ੍ਹਾਂ ਹੀ ਸਤਿਗੁਰੂ ਜੀ ਸਿੰਘਾਂ ਦੇ ਵਿਚ ਸਜਦੇ ਨੇ। ਇੱਥੇ ਥੋੜਾ ਜਿਹਾ ਭੇਦ ਹੈ, ਉਹਨੂੰ ਸਮਝ ਲੈਣਾ ਇਸ ਗੱਲ ਨੂੰ। ਕਿਤੇ ਵੀ ਕਿਸੇ ਸਨਾਤਨ ਮਤ ਦੇ ਅਵਤਾਰ ਦਾ ਨਾਮ ਆਇਆ ਨਹੀਂ ਤੇ ਸਾਡੇ ਅੰਦਰ ਕੰਟਰੋਵਰਸੀ ਸ਼ੁਰੂ ਹੋਈ ਹੈ ਨਹੀਂ ਕਿ ਸਤਿਗੁਰਾਂ ਜੀ ਦੇ ਨਾਲ ਇਹਨਾਂ ਅਵਤਾਰਾਂ ਦਾ ਕਿਵੇਂ ਲੈ। ਇਹ ਗੁਰਮੁਖੋ ਇੱਥੇ ਕੋਈ ਮੇਲ ਨਹੀਂ ਹੈ, ਇੱਥੇ ਕੋਈ ਮੈਚਿੰਗ ਨਹੀਂ ਕੀਤੀ ਜਾ ਰਹੀ। ਇਹਦਾ ਇੱਕੋ ਹੀ ਭਾਵ ਹੈ ਕਿ ਦੁਆਪਰ ਦੇ ਯੁਗ ਦੇ ਵਿਚ ਇੱਕੋ ਹੀ ਕ੍ਰਿਸ਼ਨ ਜੀ ਹੋਏ ਨੇ, ਦੋ ਨਹੀਂ ਹੋਏ। ਤ੍ਰੇਤੇ ਚ ਇੱਕੋ ਹੀ ਸ੍ਰੀ ਰਾਮ ਚੰਦਰ ਜੀ ਹੋਏ, ਦੋ ਨਹੀਂ ਹੋਏ। ਕਵੀਆਂ ਨੇ ਇਸ ਭਾਵ ਨੂੰ ਰੱਖਿਆ ਵੀ ਜਿਵੇਂ ਹੋਰ ਯੁਗਾਂ ਦੇ ਵਿਚ ਇੱਕੋ ਇੱਕ ਅਵਤਾਰ ਹੋਏ ਇੱਕ ਸਮੇਂ ਦੇ ਵਿਚ, ਇਸ ਭਾਵ ਨੂੰ ਸਪਸ਼ਟ ਕੀਤਾ ਵੀ ਗੁਰੂ ਕੇਵਲ ਇੱਕੋ ਹੀ ਹੈ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਹੋਰ ਕੋਈ ਕਿਸੇ ਤਰ੍ਹਾਂ ਦੀ ਮੈਚਿੰਗ ਨਹੀਂ ਹੈ ਲਾਈਫ ਦੇ ਨਾਲ। ਸਿਰਫ ਇੰਨਾ ਵੀ ਉਹ ਆਪਣੇ ਸਮੇਂ ਦੇ ਵਿਚ ਇੱਕ ਹੀ ਹੋਏ ਨੇ, ਇਸ ਤਰ੍ਹਾਂ ਗੁਰੂ ਇੱਕੋ ਹੀ ਹੁੰਦਾ ਹੈ। ਕਵੀਆਂ ਨੇ ਇਸ ਆਸ਼ੇ ਨੂੰ ਰੱਖਿਆ, ਹੋਰ ਕੋਈ ਮੈਚਿੰਗ ਨਹੀਂ ਹੈ, ਕਿਉਂਕਿ ਗੁਰੂ ਦੀ ਬਾਣੀ ਅਵਤਾਰਵਾਦ ਨੂੰ ਮੰਨਦੀ ਨਹੀਂ, ਫਿਰ ਸਿੱਖ ਕਿਵੇਂ ਮੰਨਣਗੇ ਭਾਈ? ਜਿਹੜੀ ਗੱਲ ਨੂੰ ਗੁਰੂ ਨਹੀਂ ਮੰਨਦਾ, ਸਿੱਖਾਂ ਨੇ ਕਦੋਂ ਮੰਨਣਾ? ਇਸ ਕਰਕੇ ਸਿਰਫ ਇੱਕ ਦੀ ਗੱਲ ਹੈ, ਇੱਕ ਸਮੇਂ ਦੇ ਵਿਚ ਇੱਕ। ਹੁਣ ਕੇਵਲ ਸਤਿਗੁਰੂ ਜੀ ਹੀ ਹਨ।
ਵੈਦ ਕਰਾਵੈ ਸਿੰਘ ਨੂੰ ਦੁੜਾਏ,
ਸਤਿਗੁਰੂ ਜੀ ਹੁਣ ਅਭਿਆਸ ਕਰਾਉਂਦੇ ਨੇ, ਸਿੰਘਾਂ ਨੂੰ ਦੜਾਉਂਦੇ ਹਨ।
ਕਿਤੇ ਚੁਫੇਰੇ ਦੇਖੇ ਖੜਵਾਏ,
ਕਿਤੇ ਫਿਰ ਸਤਿਗੁਰੂ ਜੀ ਆਪਣੇ ਆਲੇ ਦੁਆਲੇ ਖੜਾ ਕੇ ਵੇਖਦੇ ਹਨ।
ਕਿਤੇ ਬਹਾਲੇ ਦੇ ਉਠਾਏ,
ਸਾਰਿਆਂ ਨੂੰ ਸਤਿਗੁਰੂ ਜੀ ਵੇਖਦੇ ਨੇ। ਇਹ ਹੁਣ ਗੁਰੂ ਦੀ ਮਰਜ਼ੀ ਹੈ, ਕਿਸੇ ਨੂੰ ਕਹਿੰਦੇ ਭਾਈ ਤੂੰ ਬਹਿ ਜਾ, ਤੇ ਜਿਹੜਾ ਬੈਠਿਆ ਹੁੰਦਾ ਉਹਨੂੰ ਸਤਿਗੁਰੂ ਜੀ ਕਹਿੰਦੇ ਵੀ ਤੂੰ ਖੜਾ ਹੋ ਜਾ। ਇਹ ਹੁਣ ਗੁਰੂ ਦੀ ਮਰਜ਼ੀ ਹੈ, ਕਿਹਨੂੰ ਬਿਠਾਉਣਾ, ਕਿਹਨੂੰ ਖੜੇ ਕਰਨਾ।
ਮੈਂ ਉਠਾਵੇ ਕਿਸ ਦੇ ਨਸਾਈ,
ਕਿਸੇ ਨੂੰ ਕਹਿੰਦੇ ਜਾ ਭਾਈ ਹੁਣ ਤੂੰ ਦੌੜ।
ਕਿਸੇ ਫੜਾ ਮੈਂ ਮੇਟੇ ਸੁਟ ਮੋਟੇ ਸੋਟੇ,
ਮੇਰੇ ਹੱਥ ਵਿਚ ਸਤਿਗੁਰੂ ਜੀ ਮੋਟੀਆਂ ਡਾਂਗਾਂ ਪਕੜਾ ਦਿੰਦੇ ਹਨ।
ਕਵਾਇਦ ਦੋਏ ਦੋਏ ਜੋਟੇ,
ਫਿਰ ਦੋਵਾਂ ਦੇ ਜੋਟੇ ਬਣਾ ਕੇ ਇੱਕ ਨੂੰ ਕਹਿੰਦੇ ਵੀ ਹੁਣ ਤੂੰ ਡਾਂਗ ਦੇ ਨਾਲ ਇਹਦੇ ਤੇ ਵਾਰ ਕਰ, ਉਹਨੂੰ ਕਹਿੰਦੇ ਤੂੰ ਰੋਕ। ਜਿਵੇਂ ਸਾਡੇ ਨਗਰ ਕੀਰਤਨਾਂ ਦੇ ਵਿਚ ਗੱਤਕੇਬਾਜ਼ੀ ਹੁੰਦੀ ਹੈ, ਉਹ ਆਪਸ ਵਿਚ ਦੁਸ਼ਮਣ ਨਹੀਂ ਹੁੰਦੇ, ਉਹ ਕਵੈਦ ਹੈ, ਸਿੱਖਣ ਦਾ ਢੰਗ ਹੈ। ਇਸ ਤਰ੍ਹਾਂ ਸਤਿਗੁਰੂ ਜੀ ਖਡਾਉਂਦੇ ਨੇ ਗੱਤਕਾ।
ਸਤਿਗੁਰ
ਹੁਣ ਇੱਕ ਸਮਾਂ ਐਸਾ ਵੀ ਹੋ ਸਕਦਾ ਵੀ ਤੁਹਾਡੇ ਕੋਲ ਕੁਝ ਵੀ ਨਹੀਂ ਹੈ, ਤੁਸੀਂ ਕੁਝ ਵੀ ਨਹੀਂ ਕਰ ਸਕਦੇ, ਜਾਂ ਤੁਹਾਡੀ ਡਾਂਗ ਟੁੱਟ ਕੇ ਜਵਾਬ ਦੇਗੀ, ਫਿਰ ਕੀ ਕਰੋਗੇ? ਸਾਹਿਬ ਜੀ ਕਹਿੰਦੇ ਫਿਰ ਜਿਹੜਾ ਵੱਟਾ ਹੈ ਨਾ ਉਹਨੂੰ ਹੀ ਆਪਣਾ ਸ਼ਸਤਰ ਬਣਾਓ, ਢੀਂਬਾ ਚੁੱਕ ਕੇ ਮਾਰਨੀ
ਆਕਮਨ ਸੋ ਸਿੰਘ ਲੜੈ।
ਇਸ ਤਰ੍ਹਾਂ ਵਾਹਣ ਦੇ ਵਿਚ ਵਾਹਣ ਦੇ ਵਿਚੋਂ ਵਾਹਿਆ ਹੋਇਆ ਖੇਤ, ਉਹਦੇ ਵਿਚੋਂ ਢੀਂਬਾ ਚੁੱਕ ਕੇ ਮਾਰਨੀ ਆ।
ਲੋਹੇਰਾ ਸੌਂਚੀ ਖੇਡੈ ਸਿੰਘ ਜਿਮ ਜੜੈ ਅੜੈ ਸੋ ਭੁਲਾਏ।
ਸੌਂਚੀ ਕਹਿੰਦੇ ਹਨ ਕਬੱਡੀ ਦੀ ਖੇਡ ਨੂੰ, ਇਹ ਕਬੱਡੀ ਦੀ ਖੇਡ, ਉਸ ਤੋਂ ਬਾਅਦ ਆਪਸ ਦੇ ਵਿਚ ਘੁਲਣਾ, ਘੋਲ ਵੀ ਹੁੰਦੇ ਹਨ, ਸ਼ਸਤਰ ਦੁਸ਼ਮਣ ਦਾ ਟੁੱਟ ਗਿਆ ਆਪਣਾ ਸੁੱਟ ਦੇਣਾ ਫਿਰ ਘੁਲਣਾ, ਇਹ ਸਾਰਾ ਕੁਝ ਗੁਰੂ ਜੀ ਸਿਖਾਉਂਦੇ ਨੇ ਕਰਾਉਂਦੇ ਨੇ।
ਸਤਿਗੁਰ ਦੇਖ ਖੁਸ਼ੀਆਂ ਕਰੈ ਦੇ ਮੁਲਕ ਜਗੀਰੈ ਲਾਏ,
ਦੇਖ ਕੇ ਸਤਿਗੁਰੂ ਜੀ ਖੁਸ਼ ਹੁੰਦੇ ਹਨ, ਮੁਲਕ ਜਗੀਰਾਂ ਇਨਾਮ ਦੇ ਵਿਚ ਦਿੰਦੇ ਹਨ।
ਸਤਿਗੁਰ ਕਹਿਓ ਮੁਖੋ ਮੰਗੋ ਜਗੀਰਾ,
ਸਤਿਗੁਰੂ ਜੀ ਕਹਿੰਦੇ ਭਾਈ ਦੱਸੋ ਕੀ ਚਾਹੁੰਦੇ ਹੋ, ਤੁਸੀਂ ਇੱਕ ਵਾਰ ਕਹੋ ਮੰਗ ਲੋ ਸਾਡੇ ਕੋਲੋਂ ਜਗੀਰਾ।
ਮਿਲਗ ਮੁਲਕ ਤੁਮਕੋ ਸੋ ਬੀਰਾ,
ਜਿਹੜੀ ਵੀ ਤੁਸੀਂ ਮੰਗੋਗੇ, ਜਿੱਥੇ ਦਾ ਵੀ ਰਾਜ ਮੰਗੋਗੇ ਉੱਥੇ ਦਾ ਅਸੀਂ ਤੁਹਾਨੂੰ ਬਖਸ਼ ਦਾਂਗੇ।
ਜੈ ਜੈ ਤੁਮਰੋ ਮਨ ਪਤੀ ਆਏ,
ਦੱਸੋ ਤੁਹਾਡਾ ਮਨ ਕੀ ਚਾਹੁੰਦਾ, ਕਿੱਥੇ ਰਾਜ ਕਰਨਾ ਚਾਹੁੰਦੇ
ਹੋ ਸੋ ਤੁਮ ਦੇਂਗ ਲਾਏ
ਉੱਥੇ ਹੀ ਤੁਹਾਡਾ ਕਬਜ਼ਾ ਹੋਵੇਗਾ ਤੁਹਾਨੂੰ ਦੇ ਦਾਂਗੇ
ਹੁਣ ਤਾਂ ਬਚਨ ਗਿਰ ਨੇਰੇ ਪਏ
ਜਦੋਂ ਸਤਿਗੁਰਾਂ ਜੀ ਦਾ ਬਚਨ ਸੁਣਿਆ ਸਿੱਖ ਰਹਿ ਗਏ ਨੇੜੇ ਹੀ
ਚਾਹੇ ਪੰਜਾਬ ਅਬ ਹਮ ਮਲ ਲਏ
ਮਹਾਰਾਜ ਅਸੀਂ ਚਾਹੁੰਦੇ ਹਾਂ ਵੀ ਪੰਜਾਬ ਤੇ ਕਬਜ਼ਾ ਕਰ ਲਈਏ
ਸਤਿਗੁਰ ਕਹਿਓ ਮੰਗੋ ਦੇਸ਼ ਪਲ ਦੱਖਣ
ਸਤਿਗੁਰੂ ਜੀ ਕਹਿੰਦੇ ਹੋਏ ਭਾਈ ਦੱਖਣ ਦਾ ਇਲਾਕਾ ਮੰਗ ਲੋ ਉਹ ਦੇ ਦੀਏ ਤੁਹਾਨੂੰ
ਮੰਗੋ ਪਹਾੜ ਉਹ ਪੂਰਬ ਪੱਛਮ
ਪਹਾੜ ਪੂਰਬ ਤੇ ਪੱਛਮ ਦੇ ਦੀਏ ਤੁਹਾਨੂੰ ਮੰਗ ਲੋ
ਸਿੰਘ ਕੈ ਹਮ ਦੂਰ ਕਿਵ ਜਾਵੇ ਮੱਦ ਪੰਜਾਬੈ ਰਾਜ ਕਮਾਵੇ
ਇੱਕ ਕਹਿੰਦੇ ਮਹਾਰਾਜ ਕਾਹਨੂੰ ਕਿਤੇ ਦੂਰ ਜਾਣਾ ਰਾਜ ਹੀ ਕਰਨਾ ਇੱਥੇ ਹੀ ਕਰ ਲਾਂਗੇ ਬਸ ਪੰਜਾਬ ਦੇ ਵਿਚ
ਮੁੜ ਸਿੰਘ ਬੋ ਮੰਗੇ ਪੰਜਾਬ
ਮੁੜ ਮੁੜ ਕੇ ਸਿੱਖ ਪੰਜਾਬ ਮੰਗਦੇ ਹਨ
ਮੈਲਲ ਹੁਣ ਖਰਾਬ
ਤੇ ਜੇ ਦੁਆ ਕੋਈ ਕਹਿ ਵੀ ਦਿੰਦਾ ਵੀ ਆਪਾਂ ਹੋਰ ਮੰਗ ਲਈਏ ਨਾਲ ਦਾ ਕਹਿੰਦਾ ਬੈਠਿਆ ਨੀ ਜਾਂਦਾ ਤੇ ਤੂੰ ਬਾਕੀ ਦੇ ਕਹਿੰਦੇ ਪੰਜਾਬ ਚਾਹੀਦਾ ਤੂੰ ਕੀ ਦੱਖਣ ਕਹਿੰਦਾ ਉੱਥੇ ਇੱਕ ਦੂਸਰੇ ਦੀਆਂ ਲੱਤਾਂ ਖੂਚਣ ਲੱਗ ਜਾਂਦੇ ਨੇ ਤੇ ਗੁਰੂ ਕੋਈ ਨਵੀਂ ਗੱਲ ਨਹੀਂ ਹੈ ਕਲਗੀਧਰ ਪਾਤਸ਼ਾਹ ਜੀ ਨੇ ਜੋ ਕਿਹਾ ਉਹ ਸਿੱਖਾਂ ਨੇ ਨਹੀਂ ਮੰਨਿਆ ਕਿਵਾ ਕਰਿਓ ਜਿਹੜੇ ਸਾਹਮਣੇ ਬੈਠੇ ਸਨ ਐਸੀ ਤਾਂ ਹੁਣ ਸਾਡੀ ਭਾਵਨਾ ਬਣ ਨਹੀਂ ਸਕਦੀ ਵੀ ਅਸੀਂ ਸ਼ਬਦ ਗੁਰੂ ਨੂੰ ਗੁਰੂ ਗੋਬਿੰਦ ਸਿੰਘ ਮੰਨ ਲਈਏ ਸਾਹਮਣੇ ਬੈਠੇ ਸਤਿਗੁਰੂ ਜੀ ਸਾਹਿਬ ਜੀ ਕਹਿੰਦੇ ਉਹ ਸਿੱਖੋ ਰੁਕ ਜੋ ਕਹਿੰਦੇ ਨਾ ਜੀ ਪਹਾੜੀਆਂ ਨੇ ਗਊ ਦੀ ਸਹੁੰ ਖਾ ਲਈ ਆਹ ਤੁਰਕਾਂ ਨੇ ਕੁਰਾਨ ਦੀ ਸਹੁੰ ਖਾ ਲਈ ਉਦੋਂ ਵੀ ਸਿੱਖਾਂ ਨੇ ਹਿੰਦੂ ਦੀ ਗੱਲ ਮੰਨੀ ਤੁਰਕ ਦੀ ਗੱਲ ਮੰਨੀ ਸਾਹਮਣੇ ਬੈਠੇ ਗੁਰੂ ਦੀ ਗੱਲ ਨੀ ਮੰਨੀ ਗੱਜ ਕੇ ਆਖੋ
ਸਤਨਾਮ
ਪਖਵਾਰ ਤੇ ਆਪਾਂ ਨੇ ਹੋਣਾ ਹੀ ਹੋਣਾ ਨਾ ਮੰਨੀ ਨੀ ਯਕੀਨ ਨੀ ਕਰਿਆ ਗੁਰੂ ਤੇ ਉਹਨਾਂ ਨੇ ਨਾ ਮਹਾਰਾਜ ਸਹੁੰ ਖਾ ਲਈ ਕਹਿੰਦੇ ਕੁਰਾਨ ਦੀ ਗਊ ਦੀ ਸਹੁੰ ਖਾ ਗਏ ਉਹ ਗੀਤਾ ਦੀ ਸਹੁੰ ਖਾ ਗਏ ਉਦੋਂ ਵੀ ਨੀ ਮੰਨੀ ਗੁਰੂ ਦੀ ਨੀ ਮੰਨੀ ਉਹਨਾਂ ਦੀ ਮੰਨੀ ਅੱਜ ਵੀ ਉਹੀ ਕੰਮ ਹੈ ਸਤਿਗੁਰੂ ਜੀ ਕਹਿੰਦੇ ਉਹ ਤੁਹਾਨੂੰ ਰਾਜ ਦੇ ਦਈਏ ਚਾਰੇ ਦਿਸ਼ਾਵਾਂ ਦਾ ਜੇ ਕੋਈ ਕਿਤੇ ਕਹਿ ਦਿੰਦਾ ਵੀ ਹਾਂ ਜੀ ਲੈ ਲੈਂਦੇ ਆ ਉਦੋਂ ਹੀ ਉਦੋਂ ਨਾਲ ਲੜ ਪੈਂਦੇ ਕਹਿੰਦੇ ਤੂੰ ਕਿਉਂ ਕਹਿੰਦਾ ਕੱਲਾ ਜੀ ਜਦੋਂ ਸਾਰੇ ਪੰਜਾਬ ਮੰਗਦੇ ਨੇ
ਸਤਿਗੁਰ ਕਹਿ ਮੰਗੋ ਜੰਗੀ ਜਗੀਰ ਕਨੇਰੇ
ਸਤਿਗੁਰੂ ਜੀ ਕਹਿੰਦੇ ਭਾਈ ਜਗੀਰਾਂ ਮੰਗ ਲੋ ਜਿੰਨੀਆਂ ਚਾਹੀਦੀਆਂ ਨੇ ਤੁਹਾਨੂੰ
ਚਾਹੋ ਸੋ ਲਿਓ ਘੇਰੇ
ਜਿੰਨਾ ਤੁਹਾਡਾ ਜੀ ਕਰਦਾ ਉੱਥੇ ਤੱਕ ਕਬਜ਼ਾ ਕਰ ਲਿਓ ਬਸ ਜਿੱਥੇ ਤੱਕ ਹੋ ਗਿਆ ਤੁਹਾਡਾ ਹੀ ਹੈ
ਸਿੰਘ ਸਰੀਕੇ ਮੈਂ ਬੋ ਪਚੈ
ਸਿੰਘਾਂ ਦੇ ਵਿਚ ਵੀ ਸ਼ਰੀਕਪਣਾ ਹੁੰਦਾ ਵੀ ਬਰਾਬਰ ਦੇ ਬੈਠੇ ਨੇ ਨਾ ਸਾਰੇ ਜਦੋਂ ਭਰਾ ਬਰਾਬਰ ਦੇ ਬੈਠੇ ਹੋਣ ਫਿਰ ਉਹ ਦੂਏ ਨੂੰ ਗੱਲ ਥੋੜੀ ਕਰ ਦਿੰਦੇ ਨੇ ਉਹ ਕਹਿੰਦਾ ਆਪਣਾ ਪਿਓ ਇੱਕ ਆਪਾਂ ਬਰਾਬਰ ਦੇ ਹੈ ਤੂੰ ਅੱਗੇ ਕਿਵੇਂ ਜਾਏਗਾ ਸ਼ਰੀਕਪਣਾ ਕਰਦੇ ਨੇ
ਲਵੇ ਬਦਲੇ ਹਮ ਸੱਚੇ
ਅਸੀਂ ਸੱਚੇ ਆਪੇ ਬਦਲੇ ਲੈ ਲਾਂਗੇ
ਆਪਣੇ ਆਪਣੇ ਘਰ ਕੇ ਨੇੜੇ
ਆਪਣੇ ਘਰ ਦੇ ਨੇੜੇ ਚੰਗੇ ਆ ਆਪਾਂ
ਮੁਲਕ ਹਮ ਸੋਲੇ ਘੇਰੇ
ਜਿੰਨਾ ਕੁ ਸਾਡਾ ਜੀ ਕਰਿਆ ਘੇਰ ਲਾਂਗੇ ਕਬਜ਼ਾ ਕਰ ਲਾਂਗੇ
ਤੂੰ ਗਰੀਬ ਬਣ ਕੇ ਬੋ ਜਾਏ
ਕਵੀ ਜੀ ਕਹਿੰਦੇ ਵੀ ਗੱਲ ਇਸ ਤਰ੍ਹਾਂ ਹੈ ਵੀ ਜਿਹੜੇ ਸਿੱਖ ਬਣੇ ਸਨ ਨਾ ਉਹ ਕੋਈ ਬਹੁਤੇ ਅਮੀਰ ਨਹੀਂ ਸਨ ਇਹਨਾਂ ਗਰੀਬਨ ਕੋ ਦੇ ਪਾਤਸ਼ਾਹੀ ਜੇ ਯਾਦ ਰੱਖੇ ਮੇਰੀ ਗੁਰਿਆਈ ਗਰੀਬ ਹੀ ਸਨ ਗਰੀਬਾਂ ਦੇ ਘਰੇ ਜਨਮੇ ਸਨ
ਯਾਦੇ ਕਰਨ ਲੰਬੀ ਦਾਏ
ਕਰਕੇ ਦੋ ਦ੍ਰਿਸ਼ਟੀ ਜ਼ਿਆਦਾ ਨਹੀਂ ਸੀ ਹੈ ਸੰਸਕਾਰ ਹੋਇਆ ਕਰਦੇ ਨੇ ਜਿਹਨੂੰ ਕਹਿੰਦੇ ਜਾਤੀ ਸੰਸਕਾਰ ਜਿਹੋ ਜਿਹੇ ਮਾਹੌਲ ਦੇ ਵਿਚ ਬੱਚਾ ਪੜਦਾ ਉਹੋ ਜਿਹੇ ਸੰਸਕਾਰ ਹੋ ਜਾਇਆ ਕਰਦੇ ਨੇ ਉਹ ਸੰਸਕਾਰ ਹੀ ਐਸੇ ਬਣੇ ਹੋਏ ਸਨ ਵੀ ਬਹੁਤਾ ਮੰਗਿਆ ਹੀ ਨਹੀਂ ਕਹਿੰਦੇ ਇੰਨਾ ਹੀ ਬਹੁਤ ਹੈ ਬਸ ਗੁਰੂ ਜੀ ਕਹਿੰਦੇ ਲੈ ਲੋ ਕਹਿੰਦੇ ਇੰਨਾ ਹੀ ਬਹੁਤ ਹੈ ਬਾਰ ਬਾਰ ਜਵਾਬ ਦਿੰਦੇ ਰਹੇ
ਤੂਹੇਰਾ ਸ਼ਰੀਕ ਸ਼ਰੀਕੀ ਠੇਗ ਠੇਗੈ ਮੰਗੇ ਪੰਜਾਬੈ ਪਾਤ
ਸ਼ਰੀਕ ਨੇ ਸਾਰੇ ਬਰਾਬਰ ਦੇ ਨੇ ਕੋਲ ਬੈਠੇ ਨੇ ਬਸ ਪੰਜਾਬ ਹੀ ਮੰਗਦੇ ਰਹੇ
ਸਤਿਗੁਰ ਦੇ ਵਿਲਾਇਤ ਅਵਿਲਾਇਤ ਵੈ ਕਰੈ ਨਾ ਉਨ ਕੀ ਖਾਚ।
ਸਤਿਗੁਰੂ ਜੀ ਕਹਿੰਦੇ ਸਾਨੂੰ ਵਲੈਤ ਤੱਕ ਦਾ ਰਾਜ ਦੇ ਦੀਏ ਤੁਹਾਨੂੰ, ਉਹ ਕਹਿੰਦੇ ਨਾ ਮਹਾਰਾਜ ਸਾਡੀ ਇੱਛਾ ਦੀ ਹੈ, ਅਸੀਂ ਤਾਂ ਇੱਥੇ ਹੀ ਠੀਕ ਹਾਂ।
ਜੋ ਪਈ ਸ੍ਰੀ ਸਤਿਗੁਰ ਉਨਕੋ ਕਹਿ ਦਿਓ।
ਜਦੋਂ ਇੱਕ ਕਹੇ ਵੀ ਲੈ ਲੈਂਦੇ ਆ, ਦੂਆ ਝਗੜਾ ਕਰਿਆ ਕਰੇ, ਫਿਰ ਵੇਖ ਕੇ ਸਤਿਗੁਰਾਂ ਜੀ ਨੇ ਕਹਿ ਦਿੱਤਾ
ਝਗੜ ਝਗੜ ਪੰਜਾਬ ਰਹੇ ਹੋ।
ਕਹਿੰਦੇ ਬਸ ਤੁਹਾਡੇ ਝਗੜੇ ਦੇ ਵਿੱਚ ਤੁਸੀਂ ਪੰਜਾਬ ਜੋ ਕੋਈ ਰਹਿ ਗਏ, ਝਗੜਦੇ ਹੀ ਰਹੋਗੇ, ਬਾਹਰ ਨਹੀਂ ਜਾ ਸਕਦੇ ਤੁਸੀਂ। ਕਹਿ ਦਿੱਤਾ ਗੁਰੂ ਜੀ ਨੇ,
ਜੈ ਸਿੰਘ ਗੈਲੋ ਭਇਓ ਆਏ।
ਜਿਹੜੇ ਸਿੰਘ ਪਿੱਛੋਂ ਆਏ ਸਨ
ਔਰ ਵਲਾਇਤ ਬਤਾਏ,
ਸਤਿਗੁਰਾਂ ਜੀ ਨੇ ਕਹਿ ਦਿੱਤਾ ਵੀ ਤੁਸੀਂ ਇਹ ਝਗੜੇ ਚ ਆਏ ਨੀ, ਚਲੋ ਅਸੀਂ ਤੁਹਾਨੂੰ ਵਲੈਤ ਦਾ ਬਾਹਰਲੇ ਮੁਲਕਾਂ ਦਾ ਰਾਜ ਬਖਸ਼ਿਆ। ਉਹ ਕਰ ਰਹੇ ਨੇ ਅੱਜ ਬਾਹਰ ਵੀ, ਸਾਥੋਂ ਇਥੋਂ ਵੀ ਨੀ ਹੁੰਦਾ ਤੇ ਉਹ ਬਾਹਰ ਵੀ ਕਰ ਰਹੇ ਹਨ ਜਿਹੜੇ ਪਿੱਛੋਂ ਆਏ।
ਹੇਰਾ ਗੁਰ ਬਿਲਾਸ ਮਦ ਬੋਲੀ ਕੀ ਸੋ ਹਮ ਸੂਚ ਲਿਖਾਏ।
ਭਾਈ ਇਹ ਸਾਰੀਆਂ ਸਾਖੀਆਂ ਗੁਰੂ ਬਿਲਾਸ ਦੇ ਵਿਚ ਆ ਚੁੱਕੀਆਂ ਹਨ ਜਿਹੜੀਆਂ ਅਸੀਂ ਲਿਖਾਈਆਂ ਨੇ।
ਜੋ ਸੂਚੀ ਸੀ ਮੁੱਖ ਸਿੰਘ ਸੋ ਮੈਂ ਕਉ ਪ੍ਰਗਟਾਏ।
ਉਸ ਤੋਂ ਅਗਲੀ ਗੱਲ ਕਰਾਂਗਾ ਜੋ ਸਿੰਘਾਂ ਦੇ ਵਿਚ ਪ੍ਰਗਟ ਹੋਏ।
ਭਾਈ ਜਿਸ ਕੋਏ ਸਭ ਸੁਣਨਾ ਲੋਰ,
ਸਾਰਾ ਕੁਝ ਕੋਈ ਸੁਣਨਾ ਚਾਹੁੰਦਾ।
ਲੋਲੇ ਮੈਂ ਗੁਰ ਬਿਲਾਸੈ ਟੂਰ।
ਭਾਈ ਗੁਰੂ ਬਿਲਾਸ ਗ੍ਰੰਥ ਦੀ ਰਚਨਾ ਪਹਿਲਾਂ ਹੋ ਚੁੱਕੀ ਹੈ, ਉਹ ਪੜ੍ਹ ਲਿਓ।
ਜਿਮ ਜਿਮ ਪਹਾੜੀਆਂ ਕਰੀ ਲੜਾਈ,
ਪਹਾੜੀਆਂ ਦੇ ਨਾਲ ਲੜਾਈ ਹੋਈ।
ਜਿਮ ਸਿਰ ਉਹਨੇ ਬੁਰਿਆਈ ਆਈ,
ਉਹਨਾਂ ਨੇ ਵਾਅਦਾ ਕੀਤਾ ਫਿਰ ਬੁਰਿਆਈ ਉਹਨਾਂ ਦੇ ਸਿਰ ਤੇ ਪਈ।
ਗੁਰ ਬਿਲਾਸ ਮਦ
ਉਹ ਚੰਗੀ ਤਰ੍ਹਾਂ ਗੁਰੂ ਬਿਲਾਸ ਦੇ ਵਿਚ ਖੋਲਿਆ ਗਿਆ।
ਕੋਈ ਕਹੂੰ ਮੈਂ ਜੋ ਉਸ ਤੇ ਰਹੇ,
ਗੱਲ ਉਹਦੇ ਵਿਚ ਨਹੀਂ ਆਈ ਉਹ ਮੈਂ ਕਹਾਂਗਾ।
ਹੈ ਕਥਾ ਬੜੇ ਉੱਪਰ ਅਪਾਰ,
ਕਥਾ ਜਿਹੜੀ ਹੈ ਉਹ ਪਰੇ ਤੋਂ ਪਰੇ ਆ ਵੱਡੀ ਹੈ।
ਜਬ ਹਮ ਪਾਏ ਸਕੇ ਹੈ ਪਾਰ,
ਮੈਂ ਕਹਾਂ ਵੀ ਤੁਹਾਨੂੰ ਪੂਰੀ ਸੁਣਾ ਦਾਂਗਾ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਸੁਣਾਈ ਮੈਥੋਂ ਵੀ ਨੀ ਜਾਣੀ ਪੂਰੀ, ਇਸ਼ਾਰੇ ਮਾਤਰ ਹੀ ਹੈ।
ਹੋਏ ਵਧਾਇਕ ਹੈ ਹਮ ਕਥਾ,
ਲੋੜ ਪਈ ਉਥੇ ਵਧਾ ਕੇ ਵਿਸਤਾਰ ਦੇ ਸਹਿਤ ਦੱਸਾਂਗੇ।
ਅਦਭੁਤ ਹਮਰੀ ਆਵੇ ਜਥਾ,
ਜਿਵੇਂ ਸਾਡੀ ਬੁੱਧੀ ਦੇ ਵਿਚ ਆਇਆ।
ਸੋ ਅਬ ਕਥਾ ਸਿੰਘ ਪਰ ਆਈ,
ਕਥਾ ਭਾਈ ਹੁਣ ਸਿੰਘਾਂ ਤੇ ਆਈ ਹੈ।
ਸੁਣੋ ਪਿਆਰੇ ਗੁਰਮੁਖ ਭਾਈ,
ਗੁਰਮੁਖ ਜਨੋ ਸਤ ਸੰਗੀ ਜਨੋ ਸੁਣਨਾ ਕਰੋ।
ਦੋਹੇਰਾ ਤੋ ਸਤਗੁਰ ਆਗਿਆ ਦੇਈ ਮਝੈਲਨ ਕੋ ਸਮਝਾਏ।
ਸਤਿਗੁਰਾਂ ਜੀ ਨੇ ਆਗਿਆ ਦਿੱਤੀ, ਮਝੈਲਾਂ ਨੂੰ ਸਮਝਾ ਦਿੱਤਾ।
ਪ੍ਰਥਮ ਵਧਾਇਓ ਖਾਲਸੇ ਫਿਰ ਦਈਓ ਦੰਗੇ ਮਚਾਏ।
ਨੇ ਕਿਹਾ ਪਹਿਰਾ ਭਾਈ ਖਾਲਸੇ ਪੰਥ ਦੀ ਜਥੇਬੰਦੀ ਹੋਣੀ ਚਾਹੀਦੀ ਹੈ, ਤੁਹਾਡੀ ਗਿਣਤੀ ਹੋਣੀ ਚਾਹੀਦੀ ਹੈ, ਫੇਰ ਹੀ ਤੁਸੀਂ ਲੜਨ ਦੇ ਸਮਰੱਥ ਹੋ।
ਜੋ ਪਏ ਪ੍ਰਥਮ ਭੁਜੰਗੀ ਵਲ ਮਾਜੈ ਕਲਾਏ,
ਜਿਹੜੇ ਪਹਿਲੇ ਭੁਜੰਗੀ ਪੰਜ ਪਿਆਰੇ ਸ੍ਰੀ ਅੰਮ੍ਰਿਤਸਰ ਮਾਝੇ ਵੱਲ ਭੇਜੇ,
ਪਾਉਲ ਗੁਰਚੋਕ ਬਹਾਏ,
ਉਹਨਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਗੁਰੂ ਦੇ ਚੱਕ ਬਹਾਇਆ।
ਯੋ ਭੁਜੰਗ ਨਿਹੰਗਨ ਕੋ ਪੰਥ ਬੋ ਪਯੋ,
ਇਸ ਤਰ੍ਹਾਂ ਭੁਜੰਗੀਆਂ ਦਾ ਨਿਹੰਗਾਂ ਦਾ ਪੰਥ ਵਧਿਆ।
ਅੱਜ ਸੋਟੈ ਗਲ ਖੰਡੇ ਪਯੋ,
ਅੱਖਾਂ ਦੇ ਵਿਚ ਸੋਟੇ ਪਕੜੇ ਹੋਏ ਨੇ ਕਿ ਗਲ ਦੇ ਵਿਚ ਖੰਡੇ ਪਾਏ ਹੋਏ ਨੇ।
ਕਈ ਫਿਰੈ ਕਈ ਰਹੇ ਗੁਰਦੁਆਰੇ,
ਕਈ ਜਿਹੜੇ ਚੱਕਰਵਰਤੀ ਹਨ ਤੇ ਕਈ ਗੁਰਦੁਆਰੇ ਰਹਿੰਦੇ ਨੇ। ਇੱਥੇ ਜਿਹੜਾ ਜ਼ਿਕਰ ਆਇਆ ਉਹ ਖੰਡੇ ਸ਼ਸਤਰ ਦਾ ਜ਼ਿਕਰ ਆਇਆ, ਜਿਹੜਿਆਂ ਖੰਡਿਆਂ ਦੇ ਤਖਤਾਂ ਤੇ ਦਰਸ਼ਨ ਹੁੰਦੇ ਨੇ। ਆ ਕਈ ਗਲ ਦੇ ਵਿਚ ਵੀ ਖੰਡਾ ਕਿਰਪਾਨ ਜਾਂ ਪਾਈ ਫਿਰ ਜਾਂਦੇ ਨੇ, ਉਹ ਨਾ ਸਮਝ ਲਿਓ ਕਿਤੇ ਵੀ ਅਸੀਂ ਵੀ ਪਾਈ ਫਿਰਦੇ ਹਾਂ ਗਲ ਦੇ ਵਿਚ। ਕਿਰਪਾਨ ਸ਼ਸਤਰ ਹੈ, ਖੰਡਾ ਸ਼ਸਤਰ ਹੈ, ਖੰਡਾ ਗਾਤਰੇ ਪਾ ਕੇ ਗਲੇ ਪਾਇਆ ਹੋਇਆ ਹੈ, ਸੋਟਾ ਹੱਥ ਦੇ ਵਿਚ ਰੱਖਦੇ ਹਨ। ਕਈ ਚੱਕਰਵਰਤੀ ਕਈ ਇੱਕ ਥਾਂ ਤੇ ਰਹਿੰਦੇ ਨੇ
ਕਿਨ ਧਰਮਸ਼ਾਲਾ ਕਿਨ ਬੁੰਗੇ ਉਸਾਰੇ
ਕਈਆਂ ਨੇ ਧਰਮਸ਼ਾਲਾ ਤੇ ਕਈਆਂ ਨੇ ਬੁੰਗੇ ਬਣਾਏ ਆਪਣੇ
ਭੁਜੰਗੀਆਂ ਨੇ ਨਿਉਤੇ ਭੁਜੰਗੀ ਖੁਲਾਏ
ਇੱਕ ਦੂਸਰੇ ਨੂੰ ਨਿਉਂਦਾ ਦਿੰਦੇ ਹਨ ਵੀ ਅੱਜ ਲੰਗਰ ਸਾਡੇ ਵੱਲ ਛਕਿਓ ਛਕਦੇ ਵੀ ਨੇ ਛਕਾਉਂਦੇ ਵੀ ਹਨ
ਸੋਨੇ ਮੇਲ ਮਿਲਾਏ
ਬਾਕੀ ਹੋਰ ਕਿਸੇ ਦੇ ਨਾਲ ਉਨ੍ਹਾਂ ਦਾ ਜੋੜ ਮੇਲ ਸਹੀ ਨਹੀਂ ਸੀ ਬੈਠਦਾ ਜਿਸ ਤਰ੍ਹਾਂ ਉਹ ਚਾਹੁੰਦੇ ਸਨ ਉਹ ਅਗਲਾ ਨਹੀਂ ਸੀ ਕਰਦਾ ਜਿਵੇਂ ਅਗਲਾ ਕਰਦਾ ਸੀ ਉਹ ਭੁਜੰਗੀਆਂ ਨੂੰ ਸਿੱਖਾਂ ਨੂੰ ਸਹੀ ਨਹੀਂ ਸੀ ਬੈਠਦਾ ਇਸ ਕਰਕੇ ਆਪਸ ਦੇ ਵਿਚ ਹੀ ਜਿਆਦਾ ਹੋਇਆ
ਜੋ ਕਿਸੇ ਭੁਜੰਗੀ ਹੋਏ ਲੋੜ ਜ਼ਰੂਰ
ਅਗਰ ਕਿਸੇ ਭੁਜੰਗੀ ਦੀ ਕੋਈ ਜ਼ਰੂਰਤ ਹੈ ਲੋੜ ਬਣੀ ਹੋਈ ਹੈ
ਇੱਕ ਸਿੰਘਨ ਕਰ ਸੋਲੇ ਕੂਰ
ਘਰੇ ਜਾਣਾ ਵੀ ਤੇਰੇ ਕੋਲ ਜਿਆਦਾ ਮੈਨੂੰ ਚਾਹੀਦਾ ਲੈ ਲੈਂਦੇ ਸਨ ਘੂਰ ਕੇ
ਇਤਨੀ ਕੁ ਬਸ ਸੋਲੇ ਉਠਾਏ
ਇਤਨੀ ਕੁ ਵਸਤੂ ਲੈਣੀ ਸਿਰਫ ਉਤਨੀ ਕਾ
ਆਟਾ ਲੂਣ ਜੋ ਲੈ ਖਾਏ
ਘਿਓ ਲੈ ਲਿਆ ਲੂਣ ਲੈ ਗਿਆ ਲਿਆ ਲੈ ਜਾ ਆਟਾ ਲੈ ਲਿਆ ਬਸ ਰਸਦਾ ਹੀ ਲੈਂਦੇ ਸਨ
ਮੁੱਖੋਂ ਇਹ ਉਚਾਰੇ ਆਏ ਨਿਹੰਗ ਖੋਲ ਸਿਖੜੀ ਬੂਏ ਨਿਸੰਗ
ਇੰਨਾ ਪਿਆਰ ਪੈ ਗਿਆ ਸੀ ਵੀ ਜਦੋਂ ਕੋਈ ਸਿੱਖ ਦੇ ਘਰੇ ਲੈਣ ਵਾਸਤੇ ਆ ਗਿਆ ਨਾ ਤੇ ਸਿੱਖ ਕਹਿੰਦਾ ਸੀ ਸਿੱਖਣੀ ਦੋ ਕਿ ਭਾਈ ਬੂਹੇ ਖੋਲ ਦੇ ਨਿਹੰਗ ਆਏ ਨੇ ਇਹਨਾਂ ਨੂੰ ਜੋ ਚਾਹੀਦਾ ਇਹ ਆਪਣੇ ਆਪ ਹੀ ਲੈ ਜਾਣ ਇੰਨਾ ਪਿਆਰ ਸੀ ਆਪ ਦੇ ਵਿਚ ਬੂਹੇ ਖੋਲ ਦੇ ਬੀਬਾ ਜੀ ਨੂੰ ਕਹਿਣਾ
ਓਏ ਸਿੱਖਣੀ ਮੰਨੈ ਸੋ ਬਾਤ
ਜੇ ਤੇ ਕਹਿੰਦੇ ਸਿੱਖਣੀ ਹੋਵੇ ਉਹ ਤਾਂ ਗੱਲ ਮੰਨ ਲਵੇ ਸਿੱਖਣੀ ਉਹੀ ਹੈ ਜਿਹੜੀ ਗੁਰੂ ਦੀ ਗੱਲ ਮੰਨੇ ਸਿੱਖ ਦੀ ਗੱਲ ਮੰਨੇ ਜਿਹਨੇ ਮੰਨਣੀ ਨੂੰ ਕਾਹਦੀ ਸਿੱਖਣੀ ਜਿਹੜੀ ਸਿੱਖਣੀ ਸੀ ਉਹ ਮੰਨ ਲੈਂਦੀ ਸੀ ਜਿਹੜੀ ਦੂਸਰੀ ਅੜਵੇ ਸੁਭਾਅ ਦੀ ਉਹ ਕਹਿੰਦੀ ਵੀ ਆਪਣੇ ਦੇ ਅੰਗਾਂ ਨੂੰ ਬਾਹਰ ਹੀ ਰਹਿਣ ਦੇ ਮੈਂ ਖਬਰੇ ਨਿਆਣੇ ਕਿਵੇਂ ਪਾਲਦੀ ਆ ਗੱਜ ਕੇ ਆਖੋ ਸਤਨਾਮ
ਵਾਹਿਗੁਰੂ
ਐਸੇ ਵੀ ਸਨ ਤੋ ਜਿਹੜੀਆਂ ਭਾਵਨਾ ਵਾਲੀਆਂ ਬੀਬੀਆਂ ਉਹ ਮੰਨ ਲੈਂਦੀਆਂ
ਜਿਰ ਕਰਦਾ ਉਹ ਜਿਤਕ ਚਾਤ
ਜਿੰਨਾ ਕੋਈ ਚਾਹੁੰਦਾ ਸੀ ਉਨਾ ਦੇ ਦਿੰਦੇ
ਦੋਹੇਰਾ ਇਮਹੀ ਸਿੱਖ ਨਿਤ ਜਾ ਕਰੇ ਸਿੰਘਨ ਘਰ ਪੁੱਛ ਟੋਲ
ਇਸ ਤਰੀਕੇ ਦੇ ਨਾਲ ਸਿੰਘਾਂ ਦੇ ਘਰ ਪੁੱਛ ਕੇ ਲੱਭ ਕੇ ਚਲੇ ਜਾਂਦੇ
ਜੋੜ ਜੋੜ ਸਿੱਖਣੀ ਦੇਵੇ ਸਿੰਘਨ ਕੋ ਕਰ ਬੋਲ
ਇਸ ਤਰ੍ਹਾਂ ਸਿੰਘਣੀਆਂ ਜਿਹੜੀਆਂ ਸੀ ਨਾ ਭਾਵਨਾ ਵਾਲੀਆਂ ਉਹ ਦੌੜ ਦੌੜ ਕੇ ਸਿੱਖਾਂ ਦੀ ਹਾਜ਼ੂਰੀ ਚ ਰਸਦਾਂ ਹਾਜ਼ਰ ਕਰਦੀਆਂ ਵਸਤਰ ਦਿੰਦੀਆਂ ਮਾਇਆ ਦਿੰਦੀਆਂ ਕਿਉਂਕਿ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਕਿ ਸੇਵ ਕਰੀ ਇਨ ਹੀ ਕੀ ਭਾਵਤ ਔਰ ਕੀ ਸੇਵ ਨਾ ਸੁਹਾਤ ਜੀ ਕੋ ਆਗੇ ਫਲੋ ਇਨ ਕੋ ਦਿਓ ਇਨ੍ਹਾਂ ਨੂੰ ਦਿੱਤਾ ਹੋਇਆ ਅੱਗੇ ਫਲਦਾ ਜਦੋਂ ਸਿੱਖ ਦੀ ਕੋਈ ਸੇਵਾ ਕਰਦਾ ਹੈ ਭਾਵਨਾ ਦੇ ਨਾਲ ਉਹਦੇ ਚ ਬਰਕਤ ਪੈਂਦੀ ਹੈ ਗੱਲ ਵਾਧੇ ਦੀ ਨਹੀਂ ਹੈ ਦੇਖੋ ਅਸੀਂ ਹਰ ਰੋਜ਼ ਹੀ ਕਹਿੰਦੇ ਹਾਂ ਵੀ ਉਮਰ ਵੱਧ ਜਾਵੇ ਜੀ ਕਾਰੋਬਾਰ ਵੱਧ ਜਾਵੇ ਜੀ ਸਾਇਦ ਸਾਡੀ ਮਾਇਆ ਵੱਧ ਜਾਵੇ ਖੈਰ ਕਿਸੇ ਦੀ ਆਪਾਂ ਗੱਲ ਨਹੀਂ ਕਰਨੀ ਆਪਾਂ ਸਿੱਖ ਹੁੰਦਿਆਂ ਹੋਇਆ ਆਪਣੀ ਗੱਲ ਕਰਨੀ ਹੈ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੁੱਛੋ ਵੀ ਇਸ ਤਰ੍ਹਾਂ ਕਿਤੇ ਹੁੰਦਾ ਹੁਣ ਅਸੀਂ ਕਹਿੰਦੇ ਵੀ ਦੀਰਘ ਆਜੂ ਹੋ ਜੇ ਉਮਰ ਤਾਂ ਉਨੀ ਹੋਰ ਹੋਊਗੀ ਜਿਹੜੀ ਪ੍ਰਮਾਤਮਾ ਨੇ ਲਿਖਤੀ ਜਿਹੜੇ ਸਵਾਸ ਨੇ ਨਾ ਵਧਣ ਘਟਣ ਤਿਲ ਸਾਰ ਨਾ ਵਧਦੇ ਨੇ ਨਾ ਘਟਦੇ ਨੇ ਉਮਰ ਲੰਮੀ ਨਹੀਂ ਹੋ ਸਕਦੀ ਫਿਰ ਜੋ ਪ੍ਰਮਾਤਮਾ ਨੇ ਸਾਡੀ ਪ੍ਰਾਲਵਤ ਦੇ ਵਿਚ ਲਿਖਿਆ ਹੋਈ ਸਾਨੂੰ ਮਿਲੇਗਾ ਉਸ ਤੋਂ ਜ਼ਿਆਦਾ ਹੋ ਹੀ ਨਹੀਂ ਸਕਦਾ ਨਾ ਉਮਰ ਵਧੇ ਨਾ ਹੋਰ ਕੁਝ ਵਧੇ ਹੁੰਦਾ ਕੀ ਹੈ ਬਸ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਸਾਹਿਬ ਜੀ ਕਹਿੰਦੇ ਘਣੋ 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 ਸਦ ਲੋੜ ਹੈ ਬਿਨ ਲਹਿਣਾ ਕੈਠੇ ਪਾਇਓ ਰੇ ਹੁਣ ਇਕ ਕਿੱਲੇ ਦੇ ਵਿਚ ਆਪਾਂ ਬੀਜ ਪਾਤਾ ਤੇ ਕੱਲ ਨੂੰ ਕਹੀ ਪੰਜ ਕਿੱਲਿਆਂ ਦੀ ਫਸਲ ਇਕ ਚੋਂ ਨਿਕਲ ਆਵੇ ਐਸਾ ਤਾਂ ਨਹੀਂ ਹੋ ਸਕਦਾ ਇਸ ਲਈ ਗੁਰੂ ਘਰ ਦਾ ਨਿਯਮ ਹੈ ਗੁਰਮੁਖੋ ਬਰਕਤ ਕਿ ਸਤਿਗੁਰੂ ਜੀ ਆਪ ਕਿਰਪਾ ਕਰਕੇ ਬਰਕਤ ਪਾਓ ਉਮਰ ਵਧਾ ਕੇ ਕੀ ਕਰਨੀ ਹੈ ਬਸ ਜਿੰਨੀ ਹੈ ਵੀ ਉਨੀ ਸਫਲ ਹੀ ਹੋ ਜਾਵੇ ਗੱਲ ਤਾਂ ਸਫਲ ਹੋਣ ਦੀ ਹੈ ਵਧਾ ਕੇ ਕੀ ਕਰੋਗੇ ਇਕ ਦਿਨ ਆਪਣੇ ਆਪ ਹੀ ਜਵਾਬ ਦੇਣਾ ਪੈਂਦਾ ਵੀ ਘੱਟ ਹੋ ਜਾਵੇ ਕੀ ਕਰਨੀ ਹੈ ਇੰਨੀ ਉਮਰ ਸਾਡੇ ਬੱਚੇ ਹੀ ਸਾਡੇ ਤੋਂ ਪਰੇ ਹੋ ਜਾਂਦੇ ਨੇ, ਪੋਤਰੇ ਦੋਹਤਰਿਆਂ ਪੜੋਤਰਿਆਂ ਨੇ ਸਾਡੇ ਕੋਲ ਆਉਣਾ ਕਿੱਥੇ ਹੈ? ਆਪਣੇ ਆਪ ਨੂੰ ਚੰਗਾ ਨਹੀਂ ਲੱਗਦਾ ਇਕੱਲੇ ਬੰਦੇ ਨੂੰ, ਕਹਿੰਦਾ ਚੱਲੀਏ ਹੁਣ। ਜਿਵੇਂ ਭਾਈ ਦੋਹਤੇ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਉਮਰ ਲੈ ਲਈ 5 ਸਾਲ 500 ਸਾਲ, ਤੇ ਆ ਗਿਆ ਗੁਰੂ ਅਰਜਨ ਦੇਵ ਜੀ ਦੇ ਕੋਲ। ਸਾਹਿਬ ਜੀ ਕਹਿੰਦੇ ਵੀ ਦੋਹਤਿਆਂ ਚੰਗਾ ਹੈ, ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ। ਕਹਿੰਦਾ ਮਹਾਰਾਜ ਜੋ ਕੁਝ ਲੈਣਾ ਸੀ ਲੈ ਨਹੀਂ ਸਕਿਆ, ਮੈਂ ਤਾਂ ਹੁਣ ਜੋ ਲਿਆ ਸੀ ਮੋੜਨ ਆਇਆ। ਸਾਹਿਬ ਜੀ ਕਹਿੰਦੇ ਕੀ ਹੋ ਗਿਆ? ਕਹਿੰਦਾ ਜੀ ਮੈਂ 500 ਸਾਲ ਉਮਰ ਮੰਗਦੀ ਤਾਂ ਮੇਰੀ ਤਾਂ ਨਾ ਹੋ ਗਈ, ਹੁਣ ਕਿਰਪਾ ਕਰੋ ਮੈਨੂੰ ਛੇਤੀ ਤੋਰ ਦਿਓ, ਗੱਜ ਖੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਲੰਮੀ ਉਮਰ ਮੰਗ ਕੇ ਕੀ ਕਰੋਗੇ? ਇਹ ਤਾਂ ਜਿੰਨੀ ਕਹਿਆ ਇੰਨੀ ਸਫਲੀ ਹੋ ਜਾਵੇ, ਜੋ ਸਾਡੇ ਕੋਲ ਹੈ ਉਹਦੇ ਵਿਚ ਬਰਕਤ ਪੈ ਜਾਵੇ, ਤੇ ਜਦੋਂ ਬਰਕਤ ਪਵੇ ਤੇ ਆਪੇ ਵਧੇਗਾ, ਜਦੋਂ ਬਰਕਤ ਪਵੇਗੀ ਨਾ ਆਪੇ ਵਧਣਾ ਸ਼ੁਰੂ ਹੋ ਜਾਵੇਗਾ। ਇਸ ਕਰਕੇ ਵਾਧਾ ਕਹਿਣਾ ਨਹੀਂ, ਵਾਧਾ ਆਪੇ ਹੋਵੇਗਾ ਜਦੋਂ ਬਰਕਤ ਪਵੇਗੀ। ਤਾਂ ਸਿੰਘਣੀਆਂ ਨੱਠ ਭੱਜ ਕੇ ਸੇਵਾ ਕਰਦੀਆਂ, ਰਸਦਾਂ ਦਿੰਦੀਆਂ ਸਿੰਘਾਂ ਨੂੰ ਵੀ ਸਾਡੇ ਘਰੇ ਬਰਕਤ ਪੈਂਦੀ ਹੈ।
ਬਹੁਤ ਪੰਥ ਕਾ ਵਾਧਾ ਪਇਓ,
ਇਸ ਤਰੀਕੇ ਦੇ ਨਾਲ ਪੰਥ ਦਾ ਬੜਾ ਵਾਧਾ ਹੋਇਆ।
ਬਹੁਤ ਖਰਚ ਸਭ ਉਨਕੋ ਚਾਹੋ,
ਜਿਵੇਂ ਜਿਵੇਂ ਪਰਿਵਾਰ ਵੱਡਾ ਹੁੰਦਾ ਉਸ ਤਰੀਕੇ ਦੇ ਨਾਲ ਖਰਚਾ ਵੀ ਵੱਧਦਾ ਜਾਂਦਾ, ਆਮਦਨ ਦੇ ਸੋਰਸ ਵੀ ਜ਼ਿਆਦਾ ਚਾਹੀਦੇ ਨੇ।
ਜੋ ਸਿੰਘਨ ਗਰੀਬਨ ਹੋਏ ਘਰ ਨਾਏ,
ਜਿਹੜਾ ਗਰੀਬ ਸਿੰਘਾਂ ਦੇ ਘਰੇ ਨਹੀਂ ਸੀ ਹੁੰਦਾ,
ਔਰਨ ਲੈ ਘਰੋਂ ਉਠਾਏ,
ਦੂਸਰੇ ਦੇ ਘਰੋਂ ਉਠਾ ਲੈਂਦੇ ਸਨ,
ਖਾਣੇ ਬਸਤਰ ਸੁਲੇ ਉਠਾਏ
ਲੈਂਦੇ ਸਨ, ਖਾਣ ਦੇ ਲਈ ਭੋਜਨ, ਪਹਿਨਣ ਲਈ ਬਸਤਰ,
ਚਾਂਦੀ ਸੋਨੇ ਦੇ ਹਟਾਏ।
ਸੋਨੇ ਚਾਂਦੀ ਦਾ ਸਿੱਖਾਂ ਤੋਂ ਕੋਈ ਲੈਣ ਦੇਣ ਨਹੀਂ ਸੀ ਹੈ, ਤਨ ਨੂੰ ਪਹਿਨਣ ਵਾਸਤੇ ਵਸਤਰ ਚਾਹੀਦਾ ਲੈਣਾ, ਤੇ ਪੇਟ ਵਾਸਤੇ ਭੋਜਨ ਚਾਹੀਦਾ, ਇਹ ਸਾਡੀਆਂ ਜ਼ਰੂਰਤਾਂ ਨੇ। ਸੋਨਾ ਚਾਂਦੀ ਨਹੀਂ ਸੀ ਲੈਂਦੇ, ਸਿਰਫ ਅੰਨ ਲੈਣਾ ਤੇ ਵਸਤਰ ਲੈਣੇ।
ਲੰਬ ਛੰਬ ਜਬ ਘੂਰਨ ਡਏ,
ਜਦੋਂ ਹੁਣ ਲਾਂਭੇ ਛਾਂਭੇ ਹੋ ਕੇ ਘੂਰਨਾ ਸ਼ੁਰੂ ਕਰ ਦਿੱਤਾ,
ਬਹੁਤ ਥਾਂ ਇਮ ਦੰਗੇ ਪਏ,
ਕਈ ਥਾਂ ਤੇ ਆਸ ਵਿਚ ਝਗੜਾ ਵੀ ਹੋ ਜਾਂਦਾ, ਤਕਰਾਰ ਵੀ ਹੋ ਜਾਂਦਾ,
ਬਹੁਤ ਹੁੰਦੇ ਸਭ ਲੋਕ ਸੁਲਤਾਨੇ।
ਝਗੜੇ ਦਾ ਕਾਰਨ ਕੀ ਹੈ ਕਿ ਬਹੁਤੇ ਲੋਕੀ ਜਿਹੜੇ ਸਨ ਉਹ ਸੁਲਤਾਨੀਏ ਸਨ, ਸੁਲਤਾਨੀਏ ਕੇ ਸੁਲਤਾਨ ਲਾਲਾਂ ਵਾਲੇ ਪੀਰ ਨੂੰ ਮੰਨਣ ਵਾਲੇ। ਕੋਈ ਮੁਸਲਮਾਨ ਲਾਲਾਂ ਵਾਲੇ ਪੀਰ ਨੂੰ ਨਹੀਂ ਮੰਨਦਾ, ਪੀਰ ਦਾ ਸਬੰਧ ਮੁਸਲਮਾਨਾਂ ਦੇ ਨਾਲ ਹੈ, ਨਾ ਉਹਨਾਂ ਨੇ ਕੋਈ ਥਾਂ ਬਣਾਈ ਤੇ ਨਾ ਉਹ ਮੰਨਦੇ ਨੇ। ਮੁਸਲਮਾਨ ਕੋਈ ਪੀਰ ਨੂੰ ਮੱਥਾ ਨਹੀਂ ਟੇਕਦਾ, ਪੁੱਛ ਲਿਓ ਕਿਸੇ ਮੁਸਲਮਾਨ ਨੂੰ ਪੁੱਛ ਲਿਓ ਵੀ ਤੁਸੀਂ ਮੰਨਦੇ ਹੋ, ਉਹ ਕਹਿੰਦੇ ਵੀ ਕਬਰ ਵੀ ਸਾਡੇ ਕੱਚੀ ਬਣਦੀ ਹੈ, ਕਿਉਂਕਿ ਸਰੀਰ ਦਫਨਾਇਆ ਕੱਚੀ ਬਣਦੀ, ਪਰ ਇਸਲਾਮ ਦੇ ਅੰਦਰ ਕਿਸੇ ਕਬਰ ਨੂੰ ਪੱਕੀ ਕਰਨ ਦਾ ਨਿਯਮ ਨਹੀਂ ਹੈ, ਕੱਚੀ ਆਪੇ ਢਹਿ ਢੂ ਜਾਂਦੀ ਹੈ, ਪਰ ਉਹ ਜਾਂਦੇ ਨਹੀਂ, ਮੰਨਦੇ ਨਹੀਂ। ਸੋ ਇਹ ਸੁਲਤਾਨੀਏ ਨੂੰ ਮੰਨਣ ਵਾਲੇ ਬਹੁਤੇ ਸਨ ਲੋਕ, ਤੇ ਹੁਣ ਸਿੱਖ ਇਹਨੂੰ ਮੰਨਦੇ ਨਹੀਂ। ਜਿਹੜਾ ਸੁਲਤਾਨੀਏ ਨੂੰ ਮੰਨਦਾ ਹੈ ਉਹ ਸਿੱਖ ਨਹੀਂ ਹੈ, ਤੇ ਸਿੱਖ ਮੰਨਦਾ ਨਹੀਂ, ਤੇ ਬਹੁਤੇ ਲੋਕ ਸੁਲਤਾਨੀਏ ਸਨ, ਇਸ ਕਰਕੇ ਉਹ ਸਿੱਖਾਂ ਦੇ ਨਾਲ ਲੱਗਦੇ ਸਨ।
ਸਿੰਘਨ ਸੋ ਬੋ ਦੰਗ ਖਾਨੇ,
ਕਰਕੇ ਉਹ ਦੰਗਾ ਮਚਾਈ ਰੱਖਦੇ ਸਿੱਖਾਂ ਦੇ ਨਾਲ ਕਿਤੇ ਨਾ ਕਿਤੇ।
ਮਧੂ ਸਿੰਘ ਘਰ ਕੋਈ,
ਜੇ ਉਹਨਾਂ ਦੇ ਘਰਾਂ ਵਿਚੋਂ ਕੋਈ ਸਿੱਖ ਹੁੰਦਾ,
ਚਾਹੇ ਸਿੰਘਨ ਕੋ ਕੱਢਿਓ ਸੋਏ,
ਸੁਲਤਾਨੀਆਂ ਦੇ ਘਰੇ ਜੇ ਕਿਸੇ ਨੇ ਅੰਮ੍ਰਿਤ ਛਕ ਲਿਆ ਤੇ ਉਹ ਇਕੱਠੇ ਹੋ ਕੇ ਉਹਨੂੰ ਘਰੋਂ ਕੱਢ ਦਿੰਦੇ ਸਨ। ਭਾਈ ਮੰਝ ਨੂੰ ਸਾਰੇ ਪਿੰਡ ਨੇ ਬਾਹਰ ਕੱਢਤਾ ਕਿ ਤੂੰ ਸੁਲਤਾਨੀ ਨੂੰ ਮੰਨਦਾ ਸਿੱਖ ਬਣ ਗਿਆ, ਅਸੀਂ ਤੈਨੂੰ ਰਹਿਣੇ ਨਹੀਂ ਦੇਣਾ, ਨੰਬਰਦਾਰੀ ਉਹਦੀ ਗਈ, ਦੁੱਧ ਦੇ ਪੈਸੇ ਉਹਦੇ ਦੱਬ ਗਏ ਸਾਰੇ, ਪਰ ਅਖੀਰ ਦੇ ਉੱਤੇ ਉਹਨੂੰ ਸਿੱਖੀ ਦੀ ਪ੍ਰਾਪਤੀ ਹੋ ਗਈ। ਤੇ ਜਦੋਂ ਸਿੱਖੀ ਦੀ ਪ੍ਰਾਪਤੀ ਹੋ ਗਈ ਤੇ ਅੱਜ ਦੁਨੀਆਂ ਭਾਈ ਮੰਝ ਦੇ ਦਰ ਤੇ ਹੱਥ ਜੋੜ ਕੇ ਖੜਦੀ ਏ, ਦੁਨੀਆਂ ਖੜਦੀ ਏ। ਬਾਬਾ ਫਰੀਦ ਜੀ ਕਹਿੰਦੇ ਵੀ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ, ਇਹ ਬੰਦਾ ਬਣਦਾ ਨਹੀਂ ਨਾ, ਸੰਸਾਰ ਨੂੰ ਛੱਡਦਾ ਨਹੀਂ ਹੈ, ਉਹਨੇ ਛੱਡਤਾ ਤੇ ਅੱਜ ਦੁਨੀਆਂ ਭਾਈ ਮੰਝ ਦੇ ਦਰ ਤੇ ਹੱਥ ਜੋੜ ਕੇ ਖੜਦੀ। ਸੋ ਘਰੋਂ ਕਿਸੇ ਨੇ ਅੰਮ੍ਰਿਤ ਛਕ ਲਿਆ ਤੇ ਉਹਨੂੰ ਘਰੋਂ ਕੱਢ ਦਿੰਦੇ
ਤੁਮ ਖਾਤਰ ਹਮ ਘਰ ਸਿੰਘ ਆਵੈ
ਕਹਿੰਦੇ ਸਾਡੇ ਘਰੇ ਕੋਈ ਸਿੱਖ ਨਹੀਂ ਸੀ ਆਉਂਦਾ ਆ ਜਦੋਂ ਦਾ ਤੂੰ ਅੰਮ੍ਰਿਤ ਛਕਿਆ ਨਾ ਹੁਣ ਸਿੱਖ ਆਉਣੇ ਸ਼ੁਰੂ ਹੋ ਗਏ ਤੇਰੇ ਕਰਕੇ ਹੀ ਆਉਂਦੇ ਨੇ ਇੱਥੇ
ਹਮਕੋ ਬੋ ਸੰਤਾਵੈ
ਤੇਰੇ ਆਉਣ ਕਰਕੇ ਫੌਜਾਂ ਆ ਜਾਂਦੀਆਂ ਨੇ ਸਾਨੂੰ ਦੁਖੀ ਕਰਦੇ ਹਨ
ਸੁਲਤਾਨੀਆਂ ਸਿੰਘ ਵੈਰ ਵੱਧ ਗਏ
ਸੁਲਤਾਨੀਆਂ ਦੇ ਨਾਲ ਵੈਰ ਵੱਧ ਗਿਆ
ਸਿੰਘ ਸੁਲਤਾਨੀਆਂ ਦੰਗਾ ਬਯੋ
ਸਿੱਖਾਂ ਤੇ ਸੁਲਤਾਨੀਆਂ ਦੇ ਆਸ ਵਿਚ ਦੰਗੇ ਹੋ ਜਾਂਦੇ ਕੁੱਟਮਾਰ ਹੋ ਜਾਂਦੇ
ਹੇਰਾ ਗੁਰ ਸਿੰਘ ਕਰ ਥੀ ਕਮੀ ਉਹ ਸੁਲਤਾਨੀਆਂ ਢੇਰ
ਗੱਲ ਇਸ ਤਰ੍ਹਾਂ ਸੀ ਵੀ ਸਿੱਖਾਂ ਨੂੰ ਚਾਹੀਦਾ ਸੀ ਤੇ ਉਨ੍ਹਾਂ ਕੋਲ ਕੰਮ ਸੀ ਤੇ ਸੁਲਤਾਨੀਆਂ ਨੂੰ ਚਾਹੀਦਾ ਕੁਝ ਨਹੀਂ ਸੀ ਹੈ ਬੈਠੇ ਸਨ ਖੇਤੀਬਾੜੀ ਕਰਦੇ ਸਨ ਉਨ੍ਹਾਂ ਦੇ ਘਰੇ ਹੁੰਦੀਆਂ ਸੀ ਰਸਦਾਂ ਜ਼ਿਆਦਾ
ਵੰਦਨ ਦੇਵੈ ਖਾਲਸੈ ਕਿਤੋਂ ਬਣੇ ਅਵੇਰ ਸਵੇਰ
ਉਦੋਂ ਤੱਕ ਹੋ ਗਿਆ ਵੀ ਉਨ੍ਹਾਂ ਨੇ ਇਹ ਕਿਹਾ ਵੀ ਅਸੀਂ ਸਿੱਖਾਂ ਨੂੰ ਆਪਣੇ ਪਿੰਡ ਚ ਵੜਨ ਹੀ ਨਹੀਂ ਦੇਣਾ ਪਹਿਰੇ ਲਾ ਦੇਣੇ ਫਿਰ ਦੇਰ ਸਵੇਰ ਅੱਖ ਬਚਾ ਕੇ ਵੜਨਾ
ਜੋ ਪਈ ਸੋਲਨ ਸਿੰਘ ਨੇ ਵੜਨ ਨਾ ਦੇ
ਦੋ ਚਾਰ ਸਿੱਖਾਂ ਨੂੰ ਤਾਂ ਕੋਈ ਸੁਲਤਾਨੀਏ ਵੜਨ ਨਹੀਂ ਸਨ ਦਿੰਦੇ ਪਿੰਡ ਚ
ਉਨਕੋ ਸਿੰਘ ਬਾਹਰ ਕਲੇ
ਸਿੱਖਾਂ ਨੂੰ ਬਾਹਰ ਘੱਲ ਦਿੰਦੇ ਸਨ ਬਾਹਰ ਭੇਜ ਦਿੰਦੇ ਸਨ ਜਦੋਂ ਕਿਤੇ ਜਥੇ ਦੇ ਵਿਚ 20-50 ਇਕੱਠੇ ਹੋ ਗਏ ਸਿੰਘ
ਬੀਸਨ ਰਲ ਡੇਰਾ ਥੀ
ਦਸਾਂ ਵੀਹਾਂ ਨੇ ਜਦੋਂ ਇਕੱਠੇ ਹੋ ਕੇ
ਡੇਰਾ ਤੇ ਗ੍ਰਾਮੀ ਲਾਵੇ
ਜਾ ਕੇ ਪਿੰਡ ਦੇ ਕੋਲ ਇਕੱਠੇ ਡੇਰਾ ਲਾਉਂਦੇ ਛਾਉਣੀ ਪਾਉਂਦੇ
ਉਨਕੋ ਕੋਈ ਘਨਾ ਸਚਾਵੈ
ਉਹ ਬੈਠੇ ਜਾਂਦੇ ਸਨ ਆਨੰਦ ਮਾਣਦੇ ਜੇ ਕੋਈ ਬਹੁਤਾ ਹੀ ਤੰਗ ਕਰਦਾ ਸੀ ਉਨ੍ਹਾਂ ਨੂੰ
ਜਿਸ ਬੋ ਸੰਤਾਏ
ਨਹੀਂ ਸਨ ਸਗੋਂ ਦੁਖੀ ਕਰਦੇ ਸਨ
ਮੋਹਨ ਖੇਤਰ ਉਜਾੜ ਸੁਜਾਏ
ਫਿਰ ਉਹ ਤੋਂ ਖੋਹ ਵੀ ਲੈਂਦੇ ਸਨ ਤੇ ਉਹਦਾ ਖੇਤ ਉਜਾੜ ਜਾਂਦੇ
ਇਸੀ ਤੋਰ ਖਾਲਸੇ ਫੜ ਲਏ
ਸੁਭਾਅ ਬਣ ਗਿਆ ਫਿਰ ਭਜੰਗੀਆਂ ਦਾ
ਇੱਕ ਦਿਨ ਗੁਜਰੇ ਪਏ
ਇੱਕ ਦਿਨ ਇਸ ਤਰ੍ਹਾਂ ਗੁਜ਼ਰ ਕੇ ਲੰਘ ਗਏ
ਔਰ ਪੰਥ ਬੋ ਬਾਬੇ ਪਏ
ਦੇ ਵਿਚ ਵਾਧਾ ਹੁੰਦਾ ਜਾ ਰਿਹਾ
ਸਿੰਘਨ ਲੈਣ ਨਜ਼ਰਾਨੇ ਠਹਿਰੇ
ਕਿਹਾ ਵੀ ਚਲੋ ਠੀਕ ਆ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਵੀ ਤੁਸੀਂ ਆਪਣੇ ਆਪ ਹੀ ਸੇਵਾ ਕਰ ਦਿਆ ਕਰੋ ਆਪਾਂ ਲੜਨਾ ਕਾਹਨੂੰ ਹੈ ਅਸੀਂ ਤੁਹਾਡਾ ਕੁਝ ਨਹੀਂ ਵਿਗਾੜਦੇ ਬਸ ਤੁਸੀਂ ਆਪਣੇ ਆਪ ਹੀ ਜਿਹੜਾ ਬਣਦਾ ਸਰਦਾ ਨਾ ਉਹ ਮਾਣ ਤਨ ਕਰ ਦਿਆ ਕਰੋ ਨਜ਼ਰਾਨੇ ਦੇ ਦਿਆ ਕਰੋ
ਦਿਨੋ ਦਿਨ ਪੰਥ ਵਧਦੋ ਜਾਏ
ਦਿਨ ਪ੍ਰਤੀ ਦਿਨ ਪੰਥ ਵਧਦਾ ਜਾ ਰਿਹਾ
ਖਾਣ ਪਹਿਰਨ ਕੀ ਥੁੜ ਪਈ ਆਏ
ਸਾਡੀ ਇਹ ਲੋੜ ਹੈ ਸਾਨੂੰ ਖਾਣ ਪਹਿਨਣ ਵਾਸਤੇ ਚਾਹੀਦਾ ਵੇਖੋ ਅਸੀਂ ਤੁਰੇ ਫਿਰਦੇ ਕੰਮ ਤੇ ਅਸੀਂ ਕਰਦੇ ਨੀ ਕੋਈ ਫੌਜਾਂ ਕੀ ਕੰਮ ਕਰਨਗੀਆਂ ਫੌਜਾਂ ਦਾ ਕੰਮ ਤਾਂ ਰਾਖੀ ਕਰਨਾ ਹੀ ਹੁੰਦਾ ਕੰਮ ਤੇ ਕੋਈ ਨੀ ਕਰ ਸਕਦੇ ਨਾ ਤੇ ਉਨ੍ਹਾਂ ਦਾ ਜਿਹੜੀਆਂ ਲੋੜਾਂ ਨੇ ਉਹ ਬਾਕੀ ਸਮਾਜ ਨੇ ਪੂਰੀਆਂ ਕਰਨੀਆਂ ਹੁੰਦੀਆਂ ਨੇ ਸੋ ਅਸੀਂ ਤੁਰੇ ਫਿਰਦੇ ਆ ਤੇ ਤੁਸੀਂ ਬੈਠ ਕੇ ਕੰਮ ਕਾਰ ਕਰਦੇ ਹੋ ਇਸ ਕਰਕੇ ਦੇ ਦਿਆ ਕਰੋ ਸਾਡੀ ਲੋੜ ਹੈ ਤੁਹਾਡਾ ਭਲਾ ਹੋ ਜੋ
ਪੰਥ ਨੇ ਇਮ ਮਤੋ ਮਚਾਇਓ
ਮੈਨੂੰ ਪੰਥ ਨੇ ਮਤਾ ਕਰ ਲਿਆ
ਪਿੰਡਨ ਪਰ ਨਜ਼ਰਾਨੋ ਲਾਇਓ
ਬਈ ਪਿੰਡਾਂ ਦੇ ਵਿੱਚੋਂ ਨਜ਼ਰਾਨੇ ਲੈ ਲਿਆ ਕਰੋ
ਦੋਹੇਰਾ ਲੋਕ ਨਜ਼ਾਰੇ ਨਜ਼ਰਾਨੇ ਨੈ ਦੈ ਸਿੰਘਲੀ ਮੈਂ ਦੰਗੇ ਮਚਾਏ
ਜਿਹੜੇ ਸਾਊ ਸੁਭਾਅ ਦੇ ਨੇ ਉਹ ਮੰਨ ਲੈਂਦੇ ਨੇ ਜਿਹੜੇ ਲਾਲਾਂ ਵਾਲੇ ਨੂੰ ਮੰਨਣ ਵਾਲੇ ਉਹ ਕਹਿੰਦੇ ਅਸੀਂ ਤਾਂ ਲਾਲਾਂ ਵਾਲੇ ਦੀ ਮੰਨੀ ਲਾਉਂਦੇ ਸਿੱਖਾਂ ਨੂੰ ਅਸੀਂ ਕਾਹਦੇ ਲਈ ਦਈਏ ਉਨ੍ਹਾਂ ਦੇ ਨਾਲ ਫਿਰ ਝਗੜਾ ਹੁੰਦਾ
ਕਹਿੰਦੇ ਠੀਕ ਤਿੰਨ ਜਾਏ ਕਹਿ ਦਈ ਫਰਿਆਦ ਸੁਣਾਏ
ਇਹਨਾਂ ਨੇ ਫਿਰ ਕੀ ਕੀਤਾ ਸੁਲਤਾਨੀਆਂ ਨੇ ਇਕੱਠੇ ਹੋ ਕੇ ਤੁਰਕਾਂ ਦੇ ਕੋਲ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਯਾ ਕਾਹਦਾ ਖਾਲਸਾ ਪੰਥ ਸਾਜਿਆ ਗੁਰੂ ਨੇ ਇਹ ਸਾਨੂੰ ਤੰਗ ਕਰਦੇ ਹਨ
ਤੋ ਚਲ ਫੌਜ ਤੁਰਕਨ ਕੀ ਆਏ
ਉਹ ਇਹ ਗੱਲ ਚਾਹੁੰਦੇ ਸਨ ਇਸ ਲਈ ਚੜ ਕੇ ਤੁਰਕਾਂ ਦੀਆਂ ਫੌਜਾਂ ਆਉਂਦੀਆਂ
ਹੁਣ ਸਿੰਘਾਂ ਬੋਲੇ ਉਹ ਫੜਾਈ
ਬਹੁਤ ਸਾਰੇ ਸਿੰਘਾਂ ਨੂੰ ਫੜਨ ਲੱਗ ਪਏ ਤੁਰਕਾਂ ਦੀਆਂ ਫੌਜਾਂ
ਹਰ ਦਿਨ ਲਾਹੌਰ ਕਲਾਏ
ਫੜ ਫੜ ਕੇ ਉਹਨਾਂ ਨੂੰ ਲਾਹੌਰ ਭੇਜ ਦਿੰਦੇ
ਤੁਰਕ ਨਵਾਬ ਸੁਲੇ ਮਰਵਾਏ
ਉੱਥੇ ਜਿਹੜਾ ਨਵਾਬ ਹੁੰਦਾ ਲਾਹੌਰ ਦਾ ਉਹ ਸਿੱਖਾਂ ਨੂੰ ਮਰਵਾ ਦਿੰਦਾ
ਐਸੀ ਬਾਤ ਸਿੰਘ ਸੰਗ ਪਏ
ਗੱਲ ਹੋਈ ਭਾਈ ਸਿੰਘਾਂ ਦੇ ਨਾਲ
ਸਿੰਘਨ ਵੀ ਦੇਵਰੋਲੋ ਮਚਾਏ
ਸਿੰਘ ਵੀ ਕਿਹੜੇ ਘੱਟ ਸਨ ਵੀ ਹੁਣ ਦੁਸ਼ਮਣ ਸਾਨੂੰ ਪਕੜਦਾ ਮਾਰਦਾ ਤੇ ਅਸੀਂ ਬੈਠੇ ਰਹੀਏ ਕਦੋਂ ਕੁ ਤੱਕ ਸਿੰਘਾਂ ਨੇ ਵੀ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ
ਕੋ ਸਿੰਘ ਵੀ ਲੈ ਮਾਰੇ
ਜਦੋਂ ਕਿਤੇ ਥੋੜੇ ਤੁਰਕ ਟੱਕਰਦੇ ਸਿੰਘ ਉਨ੍ਹਾਂ ਦਾ ਸੋਧਾ ਲਾ ਦਿੰਦੇ
ਸੁਲਤਾਨ ਦੇਖ ਸਿੰਘ ਚੱਲ ਜਾਏ ਝਾੜੇ
ਬਹੁਤੇ ਤੁਰਕਾਂ ਦੀ ਫੌਜ ਇਕੱਠੀ ਹੋ ਕੇ ਆ ਜਾਂਦੇ ਫਿਰ ਸਿੰਘ ਝਾੜਾਂ ਦੇ ਵਿਚ ਚਲੇ ਜਾਂਦੇ ਲੁਕ ਜਾਂਦੇ
ਤੁਰਕਨ ਵੱਜ ਗਏ ਵਾਦ
ਇਸ ਤਰੀਕੇ ਦੇ ਨਾਲ ਸਿੰਘਾਂ ਤੇ ਤੁਰਕਾਂ ਦਾ ਝਗੜਾ ਬਹੁਤਾ ਵੱਧ ਗਿਆ
ਸਭ ਸਿੰਘਨ ਤੁਰਕਨ ਬਣਿਓ ਥੋ ਸਵਾਦ
ਅਤੇ ਤੁਰਕ ਕਦੋਂ ਇਕੱਠੇ ਰਹਿ ਸਕਦੇ ਨੇ
ਬੇਈਮਾਨ ਹਿੰਦੂ ਉਨ ਵੱਲ ਪਏ
ਆ ਜਿਹੜੇ ਸਨਾਤਨ ਮਤੀਏ ਹਿੰਦੂ ਤਿਲਕ ਜੰਝੂ ਰਾਖਾ ਪ੍ਰਭਤਾ ਕਾ ਕੀਨੋ ਵੱਡੋ ਕਲੂ ਮੈਂ ਸਕ ਜਿਸ ਤਿਲਕ ਜੰਝੂ ਦੀ ਰੱਖਿਆ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੀਸ ਦਿੱਤਾ ਇਹ ਵੀ ਬੇਈਮਾਨ ਹੋਵੇ ਇਹ ਵੀ ਤੁਰਕਾਂ ਦੇ ਨਾਲ ਹੀ ਜਾ ਰਲੇ
ਅਧਿਕ ਪੰਥ ਬੈਰ ਬਏ
ਇਸ ਕਰਕੇ ਵੈਰ ਪੰਥ ਦੇ ਨਾਲ ਜ਼ਿਆਦਾ ਵੱਧ ਗਿਆ ਕਿਉਂਕਿ ਖਾਲਸਾ ਕੱਲਾ ਉਧਰ ਦੋ ਹੋ ਗਏ
ਅੱਧੇ ਸੁਲਤਾਨੀ ਅੱਧੇ ਮੁਸਲਮੇ
ਜਿਹੜੇ ਸੁਲਤਾਨ ਨੂੰ ਮੰਨਣ ਵਾਲੇ ਨੇ ਉਨ੍ਹਾਂ ਨੂੰ ਤੁਸੀਂ ਅੱਧੇ ਮੁਸਲਮਾਨ ਮੰਨੋ
ਹਿੰਦੂ ਕਹਾ ਮੈਂ ਝੂਠ ਨਿਕੰਮੇ
ਜੇ ਕੋਈ ਹਿੰਦੂ ਸੁਲਤਾਨੀਏ ਪੀਰ ਨੂੰ ਮੰਨਦਾ ਹੋਵੇ ਕਹੇ ਵੀ ਮੈਂ ਹਿੰਦੂ ਹੈ ਉਹ ਤੇ ਮਿਗਸਾ ਹੋ ਗਿਆ ਨਾ ਹਿੰਦੂ ਤੇ ਤੁਰਕ ਇਕੱਠਾ ਹੋ ਗਿਆ ਫਿਰ ਨਾ ਉਹ ਹਿੰਦੂ ਰਿਹਾ ਤੇ ਨਾ ਤੁਰਕ ਰਿਹਾ ਅੱਧਾ ਹਿੰਦੂ ਤੇ ਅੱਧਾ ਮੁਸਲਮਾਨ ਇਹ ਅੱਧੇ ਮੁਸਲਮਾਨ ਤਾਂ ਇਹ ਵੀ ਬਣ ਗਏ ਸੁਲਤਾਨੀਏ ਨੂੰ ਮੰਨਣ ਵਾਲੇ
ਸਿੰਘ ਨੇ ਦੱਸਦੇ ਪਕੜਾਏ
ਕੀ ਕਰਦੇ ਸਨ ਵੀ ਸਿੰਘਾਂ ਬਾਰੇ ਦੱਸ ਪਾ ਕੇ ਗ੍ਰਿਫਤਾਰ ਕਰਾ ਦਿੰਦੇ ਪਕੜਾ ਦਿੰਦੇ
ਸਿੰਘ ਮਾਰੇ ਹੁਣ ਟੋਲ ਘਰ ਜਾਏ
ਜਿਨ੍ਹਾਂ ਨੂੰ ਸਿੰਘਾਂ ਨੂੰ ਗ੍ਰਿਫਤਾਰ ਕਰਵਾਇਆ ਜਾਂਦਾ ਸੀ ਉਨ੍ਹਾਂ ਦੋਸ਼ੀਆਂ ਨੂੰ ਦੋਖੀਆਂ ਨੂੰ ਸਿੰਘ ਜਾ ਕੇ ਫਿਰ ਸਜ਼ਾ ਦਿੰਦੇ ਉਨ੍ਹਾਂ ਨੂੰ ਮਾਰਦੇ
ਹੇਰਾ ਜੋ ਸਿੰਘ ਕਾਬੂ ਉਨ ਆਵੇ ਸੋਏ ਕੋਈ ਦੇਵ ਹੈ ਮਾਰ
ਸਿੰਘ ਉਨ੍ਹਾਂ ਦੇ ਕਾਬੂ ਆ ਗਿਆ ਉਹ ਛੱਡਦੇ ਨਹੀਂ ਸਨ ਮਾਰ ਦਿੰਦੇ ਸਨ ਕਹਿੰਦੇ ਵੀ ਜੇ ਇਹਨੂੰ ਹੁਣ ਛੱਡਤਾ ਇਹ ਜਾ ਕੇ ਦੂਸਰਿਆਂ ਨੂੰ ਦੱਸੂਗਾ ਉਹ ਸਾਨੂੰ ਮਾਰਨ ਵਾਸਤੇ ਆਉਣਗੇ ਇਸ ਕਰਕੇ ਇਹਦਾ ਨਾਮੋ ਨਿਸ਼ਾਨ ਮਿਟਾਓ ਸਿੰਘ ਫਸ ਗਿਆ ਪਤਾ ਹੀ ਨਹੀਂ ਸੀ ਲੱਗਦਾ ਵੀ ਹੈਗਾ ਜਿਉਂਦਾ ਕਿ ਚੜਾਈ ਕਰ ਗਿਆ ਇਉਂ ਮਾਰ ਦਿੰਦੇ ਸਨ ਸਿੱਖਾਂ ਨੂੰ
ਸੁਲਤਾਨੀਆਂ ਵੱਧ ਗਈ ਇਮ ਬਡਰਾਰ
ਇਸ ਤਰ੍ਹਾਂ ਸੁਲਤਾਨੀਆਂ ਤੇ ਸਿੰਘਾਂ ਦਾ ਆਪਸ ਦੇ ਵਿਚ ਝਗੜਾ ਵੱਧਦਾ ਗਿਆ
ਪਈ ਥੋੜਨ ਜੱਟ ਸਿੰਘ ਕਾਬੂ ਨਾ ਆਵੇ
ਥੋੜਿਆਂ ਦੇ ਕੋਲੋਂ ਕਾਬੂ ਨਹੀਂ ਸਨ ਆਉਂਦੇ ਸਿੰਘ
ਬਹੁਤ ਤੁਰਕਨ ਚਾੜ ਲਿਆਵੇ
ਬਹੁਤੇ ਤੁਰਕਾਂ ਨੂੰ ਚਾੜ ਕੇ ਲਿਆਉਂਦੇ
ਤੂੰ ਸਿੰਘਨ ਜਾਏ ਝਾੜੀ ਰਲ ਮੈਂ
ਸਿੰਘਾਂ ਨੇ ਝਾੜੀਆਂ ਵਿਚ ਜਾ ਕੇ ਬੈਠ ਜਾਣਾ
ਅੱਗੇ ਪਿੱਛੇ ਫਰ ਤੁਰਕਨ ਖੋਏ ਖੈ
ਉਸ ਤੋਂ ਬਾਅਦ ਫਿਰ ਜਦੋਂ ਤੁਰਕ ਕਿਤੇ ਜਾਂਦੇ ਹੁੰਦੇ ਉਨ੍ਹਾਂ ਦੇ ਪਿੱਛੇ ਹੋ ਜਾਣਾ ਜਾਂ ਅੱਗੇ ਤੋਂ ਘੇਰ ਲੈਣਾ ਉਨ੍ਹਾਂ ਨੂੰ ਲੁੱਟ ਕੇ ਫਿਰ ਖੋਹਣਾ ਤੇ ਖਾਣਾ ਇਕ ਸ਼ਬਦ ਆਉਂਦਾ ਸਿੰਘਾਂ ਦੇ ਨਾਲ ਆਮ ਵੀ ਸਿੰਘ ਲੁੱਟਦੇ ਸਨ ਖੋਹਦੇ ਸਨ ਕਿ ਸਾਨੂੰ ਤਾਂ ਗੁਰੂ ਦਾ ਹੁਕਮ ਵੀ ਲੁੱਟਣਾ ਖੋਹਣਾ ਹੈ ਹੀ ਨਹੀਂ ਇਹ ਜਿਹੜੇ ਤੁਰਕ ਸਨ ਵਿਦੇਸ਼ੀ ਉਹ ਹਿੰਦੁਸਤਾਨ ਦੇ ਖਜ਼ਾਨੇ ਨੂੰ ਲੁੱਟ ਕੇ ਲਿਜਾਂਦੇ ਸਨ ਸਾਡੇ ਦੇਸ਼ ਦਾ ਖਜ਼ਾਨਾ ਲੁੱਟ ਕੇ ਲਿਜਾਂਦੇ ਸਨ ਇਸੇ ਕਰਕੇ ਸਿੱਖ ਉਨ੍ਹਾਂ ਦੇ ਖੋਹਦੇ ਉਨ੍ਹਾਂ ਕੋਲੋਂ ਖੋਹਦੇ ਸਨ ਲੁੱਟਦੇ ਸਨ ਵੀ ਇਹ ਮਾਲ ਸਾਡਾ ਹੈ ਉਹ ਆਪਣਾ ਹੱਕ ਲੈਂਦੇ ਸਨ ਗੱਜ ਕੇ ਆਖੋ ਸਤਨਾਮ
ਵਾਹਿਗੁਰੂ
ਇਸ ਕਰਕੇ ਲੁੱਟਦੇ ਖੋਹਦੇ ਸਨ ਉਂਝ ਨਹੀਂ ਸਿੱਖ ਕਿਸੇ ਨੂੰ ਲੁੱਟਦਾ ਖੋਹਦਾ ਇਹ ਕੰਮ ਨਹੀਂ ਹੈ ਸਿੱਖਾਂ ਦਾ ਦੁਸ਼ਮਣ ਨੂੰ ਲੁੱਟਣਾ ਖੋਹਣਾ ਕਿਉਂਕਿ ਵਿਦੇਸ਼ੀ ਲੁੱਟ ਕੇ ਲਿਜਾਂਦੇ ਸਨ ਹਿੰਦੁਸਤਾਨ ਦਾ ਮਾਲ।
ਜਬ ਪਰ ਪੰਥੈ ਪੜੇ ਨਾ ਜੋਰ,
ਜਦੋਂ ਪੰਥ ਦੇ ਉੱਤੇ ਜ਼ੋਰ ਨਾ ਪਿਆ,
ਸਿੰਘਨ ਕਹਿ ਪਿਤ ਮਾਤ ਟੋਰ।
ਫਿਰ ਉਨ੍ਹਾਂ ਨੇ ਕੀ ਕੀਤਾ, ਵੀ ਸਿੰਘ ਤਾਂ ਹੱਥ ਆਉਂਦੇ ਨੀ, ਇਹ ਤਾਂ ਜੰਗਲਾਂ ਵੇਲਿਆਂ ਵਿਚ ਰਹਿੰਦੇ ਹਨ। ਸਿੰਘਾਂ ਨੇ ਫਿਰ ਮਾਤਾ ਪਿਤਾ ਨੂੰ ਲੱਭਣਾ ਸ਼ੁਰੂ ਕਰ ਦਿੱਤਾ।
ਔਰ ਸਿੰਘ ਜੋ ਕਿਰਤ ਕਮਾਏ,
ਉਹ ਜਿਹੜੇ ਸਿੰਘ ਰਹਿ ਕੇ ਘਰੇ ਕਿਰਤ ਕਰਦੇ ਸਨ,
ਕੋ ਪਕੜ ਸੁਦੇ ਮਰਵਾਏ,
ਜਿਹੜੇ ਸਿੰਘ ਸਨ ਉਹ ਇਨ੍ਹਾਂ ਦੇ ਹੱਥ ਨੀ ਆਏ, ਮੁੜ ਕੇ ਉਨ੍ਹਾਂ ਨੇ ਪਰਿਵਾਰਾਂ ਨੂੰ ਪਕੜ ਕੇ ਮਰਵਾਉਣਾ ਸ਼ੁਰੂ ਕਰ ਦਿੱਤਾ। ਮੈਂ ਬੇਨਤੀ ਕਰਦਾ ਹੁੰਦਾ ਵੀ ਸਾਡੀ ਹਿਸਟਰੀ ਨੀ ਹੈ, ਇਹ ਤੇ ਰਿਪੀਟ ਹੁੰਦਾ ਕੰਮ। ਹੁਣ ਵੀ ਜੋ ਕੁਝ ਸਾਡੀ ਸੋਝੀ ਦੇ ਵਿਚ ਇਹੀ ਕੁਝ ਹੋਇਆ, ਜਿਹੜੇ ਪਕੜੇ ਨਹੀਂ ਜਾਂਦੇ ਸਨ ਉਨ੍ਹਾਂ ਦਾ ਪਿੱਛਾ ਛੱਡਤਾ, ਉਨ੍ਹਾਂ ਦੇ ਪਰਿਵਾਰਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਇਹ ਸਾਡੇ ਨਾਲ ਸ਼ੁਰੂ ਤੋਂ ਹੁੰਦੀ ਆਈ ਹੈ, ਔਰ ਇਹ ਵੀ ਚੇਤੇ ਰੱਖਿਓ ਵੀ ਇਹ ਬੰਦ ਹੋਜੂ, ਇਹ ਬੰਦ ਨਹੀਂ ਹੋਣਾ ਗੁਰੂ ਕੋ ਕੰਮ। ਇਹ ਸੱਚ ਦੇ ਮਾਰਗ ਤੇ ਜਿਹੜਾ ਚੱਲਦਾ ਉਹਦਾ ਇਹੀ ਹਾਲ ਹੁੰਦਾ ਰਹਿਣਾ। ਸੱਚ ਤੇ ਝੂਠ ਦੀ ਟੱਕਰ ਹੈ ਆਪਸ ਦੇ ਵਿਚ, ਪਰ ਸੱਚ ਇਹੀ ਹੈ ਵੀ ਸੱਚ ਦੇ ਨਾਲ ਝੂਠ ਜਿਹੜਾ ਉਹ ਟਕਰਾ ਕੇ ਚੱਕਣਾ ਚੂਰ ਹੋ ਜਾਂਦਾ, ਸੱਚ ਦਾ ਕੁਝ ਵਿਗੜਦਾ ਨਹੀਂ ਹੁੰਦਾ, ਮਰਨਾ ਤੇ ਹੈ ਹੀ ਹੈ, ਸਭ ਨੇ ਮਰ ਜਾਣਾ ਇਕ ਦਿਨ। ਪਰ ਜਿਹੜੇ ਸੱਚ ਦੇ ਲਈ ਕੁਰਬਾਨ ਹੋ ਗਏ, ਉਹ ਸੱਚ ਦਾ ਹੀ ਰੂਪ ਹੋ ਗਏ, ਉਹ ਸ਼ਹੀਦਾਂ ਦੇ ਵਿਚ ਸ਼ਾਮਲ ਹੋ ਗਏ। ਸੋ ਉਨ੍ਹਾਂ ਦੇ ਘਰੋਂ ਉਨ੍ਹਾਂ ਦੇ ਮਾਤਾ ਪਿਤਾ ਨੂੰ ਪਕੜਨਾ, ਸਬੰਧੀਆਂ ਨੂੰ ਪਕੜਨਾ, ਜਾਂ ਜਿਹੜੇ ਸਿੱਖ ਘਰਾਂ ਵਿਚ ਕਾਰੋਬਾਰੀ ਸਨ ਉਨ੍ਹਾਂ ਨੂੰ ਪਕੜ ਦੇ ਮਾਰ ਦੇਣਾ।
ਗੁਰਦੁਆਰੇ ਜੋ ਸਿੰਘ,
ਜਿਹੜੇ ਸਿੰਘ ਗੁਰਦੁਆਰਿਆਂ ਦੇ ਵਿਚ ਰਹਿੰਦੇ ਸਨ,
ਧਰਮਸ਼ਾਲ ਮਦ ਬੁੰਗਨ ਮੈਂ,
ਧਰਮਸ਼ਾਲ ਦੇ ਵਿਚ ਜਾਂ ਬੁੰਗਿਆਂ ਦੇ ਵਿਚ ਰਹਿੰਦੇ,
ਵੀ ਤੁਰਕਨ ਦੇ ਫੜਾਏ,
ਤੁਰਕਾਂ ਨੂੰ ਫੜਾ ਦਿੰਦੇ,
ਤੁਰਕ ਤਿੰਨ ਮਾਰੇ ਸੀਸ ਕਟਾਏ।
ਤੁਰਕ ਕੀ ਕਰਦੇ ਸਨ, ਮਾਰਨ ਦਾ ਤਰੀਕਾ ਸੀ ਸਿੱਖਾਂ ਨੂੰ ਉਨ੍ਹਾਂ ਦਾ ਸਿਰ ਕੱਟਣਾ, ਸਿਰ ਕੱਟ ਕੇ ਸਿੱਖਾਂ ਦੇ ਸਿਰਾਂ ਦੀ ਕੀਮਤ ਪੈਂਦੀ ਸੀ। ਇਹ ਵੀ ਗੱਲ ਚੇਤੇ ਰੱਖਣੀ ਹਿਸਟਰੀ ਦੇ ਅੰਦਰ, ਕੇਵਲ ਇਕੋ ਹੀ ਸਿਰ ਹੈ ਸਿੱਖ ਦਾ ਜਿਹਦੀ ਕੀਮਤ ਪਈ ਹੈ, ਬਾਕੀ ਜਿਹਦੇ ਸਿਰ ਦੇ ਕੇਸ ਹੀ ਨਹੀਂ ਜਾਂ ਅੱਧੇ ਨੇ, ਉਨ੍ਹਾਂ ਵਿਚਾਰਿਆਂ ਦੀ ਕੀਮਤ ਵੀ ਕੀ ਪੈਣੀ ਹੈ। ਗੱਜ ਕੇ ਆਖੋ ਸਤਨਾਮ, ਕੀਮਤ ਪਈ ਕੇਵਲ ਤੇ ਕੇਵਲ ਸਿੱਖਾਂ ਦੇ ਸਿਰਾਂ ਦੀ ਕੀਮਤ ਪੈਂਦੀ ਸੀ, ਇਸ ਕਰਕੇ ਉਹ ਸਿਰ ਲਾ ਕੇ ਲੈ ਜਾਂਦੇ।
ਔਰ ਠੋਰ ਕਿਤ ਸਿੰਘ ਹੱਥ ਆਏ,
ਹੋਰ ਕਿਸੇ ਥਾਂ ਤੇ ਸਿੰਘ ਮਿਲ ਗਿਆ ਕੋਈ ਕੱਲਾ ਦੁਕੱਲਾ,
ਫੁਰਤ ਤੇ ਦੇ ਮਰਵਾਏ,
ਨਾਲ ਦੀ ਨਾਲ ਉਹਨੂੰ ਮਾਰ ਦਿੰਦੇ ਸਨ। ਕਿਉਂ ਮਾਰਦੇ ਸਨ, ਉਨ੍ਹਾਂ ਨੂੰ ਪਤਾ ਸੀ ਵੀ ਜੇ ਬਚ ਗਿਆ ਤੇ ਸਾਨੂੰ ਮਾਰੂਗਾ, ਇਹ ਸ਼ੇਰ ਕਿਉਂ ਮਾਰਦਾ, ਉਹਨੂੰ ਪਤਾ ਵੀ ਜੇ ਛੱਡਿਆ ਤੇ ਮੈਨੂੰ ਨਾ ਮਾਰ ਦੇਵੇ, ਇਸ ਕਰਕੇ ਸਿੰਘਾਂ ਤੋਂ ਡਰਦੇ ਮਰਵਾ ਦਿੰਦੇ ਵੀ ਨਾ ਮਾਰਿਆ ਫਿਰ ਆਪਾਂ ਨਾ ਮਾਰੂਗਾ ਇਹ।
ਧੋਬੀ ਹੁਣ ਸਿੰਘ ਟਲੈ ਸੁਣਾਏ,
ਸਿੰਘ ਟਲਣ ਵਾਲੇ ਥੋੜੇ ਨੇ, ਡਰਦੇ ਥੋੜੇ ਹਨ, ਹੋਰ ਉਨ੍ਹਾਂ ਦੇ ਜੋਸ਼ ਵਿਚ ਵਾਧਾ ਹੁੰਦਾ।
ਮਨੋ ਮਜੈਲ ਨਾ ਡਰਾਏ,
ਜਿਹੜੇ ਮਜੈਲ ਨੇ ਉਹ ਤਾਂ ਡਰਦੇ ਹੀ ਨਹੀਂ, ਮਜੈਲਾਂ ਦਾ ਜੰਗਾਂ ਦੇ ਵਿਚ ਜੂਝਣ ਵਾਲਿਆਂ ਦੇ ਵਿਚ ਨਾਮ ਜ਼ਿਆਦਾ ਹੋਵੇਗਾ, ਕਿਉਂਕਿ ਮਾਝੇ ਦੇ ਵਿਚ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣਾ ਪਾਵਨ ਜੀਵਨ ਗੁਜ਼ਾਰਿਆ, ਇਸ ਕਰਕੇ ਉਨ੍ਹਾਂ ਦੇ ਜਿਹੜੇ ਪੁੱਤਰ ਪੋਤਰੇ ਪੜੋਤਰੇ ਉਨ੍ਹਾਂ ਦੇ ਖੂਨ ਦੇ ਵਿਚ ਇਹ ਗੱਲ ਚੱਲੀ ਆ ਰਹੀ ਹੈ। ਇਸ ਕਰਕੇ ਮਾਝੇ ਵਾਲੇ ਮਜੈਲ ਕਦੋਂ ਡਰਨ ਵਾਲੇ ਸਨ।
ਗੋਹੇਰਾ ਰੈਤ ਖੂਬ ਬੁੱਧ ਖੂਬ ਲੱਕ ਬਾਣੀ ਖੂਬ ਪੜਾਏ,
ਸਾਡੇ ਕੋਲ ਗੱਲਾਂ ਨੇ ਵੀ ਇਕ ਤਾਂ ਰਹਿਤ ਸਾਡੀ ਪੱਕੀ ਹੋਵੇ, ਅਕਲ ਸਾਡੀ ਪੱਕੀ ਹੋਵੇ ਤੇ ਬਾਣੀ ਦੇ ਨਾਲ ਜੁੜੇ ਹੋਣਾ। ਜਦੋਂ ਇਹ ਤਿੰਨ ਗੱਲਾਂ ਆ ਗਈਆਂ ਤੇ ਸਿੱਖ ਕਦੇ ਮਾਰ ਨਹੀਂ ਖਾਂਦਾ, ਪਰ ਜਦੋਂ ਇਕ ਅੰਗ ਘਟ ਗਿਆ ਸਿੱਖ ਮਾਰ ਖਾ ਜਾਂਦਾ। ਇਸ ਕਰਕੇ ਰਹਿਤ ਬਹਿਤ ਦੇ ਵਿਚ ਪੱਕੇ ਬਾਣੀ ਦੇ ਪੜਨ ਵਾਲੇ ਤੇ ਨਾਲ ਸਿਆਣੇ।
ਸੁਲਤਾਨੀ ਦੀਵਾਨੀ ਛੋਡ ਆਏ ਸਤਿਗੁਰ ਪੰਥ ਰਲਵਾਏ,
ਸੁਲਤਾਨੀ ਸਨ ਉਨ੍ਹਾਂ ਨੇ ਲਾਲਾ ਵਾਲੇ ਪੀਰ ਨੂੰ ਮੰਨਣਾ ਛੱਡ ਦਿੱਤਾ, ਜਿਹੜੇ ਨੌਕਰੀਆਂ ਕਰਨ ਵਾਲੇ ਸੀ ਉਨ੍ਹਾਂ ਨੇ ਛੱਡ ਦਿੱਤੀਆਂ, ਤੇ ਉਹ ਸਾਰੇ ਆ ਕੇ ਸਤਿਗੁਰਾਂ ਜੀ ਦੇ ਖਾਲਸੇ ਪੰਥ ਦੇ ਵਿਚ ਭਾਈ ਰਲ ਰਹੇ ਹਨ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਖਾਲਸਾ ਪੰਥ ਸਾਜਿਆ, ਔਰ ਇਸ ਤਰੀਕੇ ਦੇ ਨਾਲ ਖਾਲਸੇ ਪੰਥ ਦੇ ਵਿਚ ਵਾਧਾ ਹੁੰਦਾ ਜਾ ਰਿਹਾ। ਇਸ ਤੋਂ ਅਗਲਾ ਪ੍ਰਕਰਣ ਅਗਲੀ ਕਥਾ ਵਿੱਚ ਸਰਵਣ ਕਰਾਂ।